ਸਿੱਖਾਂ ਦੇ ਭਗਤ ਮਾਲਾ ਦੀ ਚੱਲ ਰਹੀ ਲੜੀਵਾਰ ਕਥਾ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਸਮੇਂ ਦੇ ਵੇਲੇ ਦੇ ਸਿੱਖ ਜਿਨ੍ਹਾਂ ਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀਆਂ ਵਾਰਾਂ ਵਿੱਚ ਕੀਤਾ ਹੈ ਉਹਦੀ ਵਿਆਖਿਆ ਸ਼ਹੀਦ ਭਾਈ ਮਨੀ ਸਿੰਘ ਜੀ ਨੇ ਕੀਤੀ ਹੈ। ਸ਼ਹੀਦ ਭਾਈ ਮਨੀ ਸਿੰਘ ਜੀ ਨੇ ਜੋ ਸਿੱਖਾਂ ਦੀ ਉਸ ਭਗਤ ਮਾਲਾ ਦੀ ਭਾਈ ਗੁਰਦਾਸ ਜੀ ਦੀ ਵਾਰ ਦੀ ਵਿਆਖਿਆ ਕੀਤੀ ਉਸ ਪੁਸਤਕ ਦਾ ਨਾਮ ਸਿੱਖਾਂ ਦੀ ਭਗਤ ਮਾਲਾ ਹੈ। ਮਹਾਂ ਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਸਿੱਖਾਂ ਦੀ ਉਸ ਭਗਤ ਮਾਲਾ ਚੋਂ ਇਹ ਪ੍ਰਸੰਗ ਲੈ ਕੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖੇ ਹਨ। ਗੁਰਦੇਵ ਦੇ ਚਰਨਾਂ ਵਿੱਚ, ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ, ਭਾਈ ਮਾਨਕ ਚੰਦ ਜੀ ਵਰਗੇ ਨਾਮ ਰਸੀਏ ਗੁਰਸਿੱਖ ਆਏ ਹਨ, ਤਿਨ੍ਹਾਂ ਨੂੰ ਨਿਜਾਤਮ ਗਿਆਨ ਦਾ ਉਪਦੇਸ਼ ਗੁਰਦੇਵ ਜੀ ਨੇ ਬਖਸ਼ਿਸ਼ ਕਰਕੇ ਨਿਵਾਜਿਆ ਹੈ ਔਰ ਤਿਨ੍ਹਾਂ ਨੂੰ ਜੀਵਨ ਮੁਕਤ ਅਵਸਥਾ ਪ੍ਰਦਾਨ ਕਰਕੇ ਆਪਣੇ ਨਿੱਜ ਸਰੂਪ ਚ ਭੇਦ ਕੀਤਾ, ਆਵਾਗੁਣ ਤੋਂ ਮੁਕਤ ਕੀਤਾ ਹੈ। ਭਾਈ ਮਹਾਨੰਦ ਜੀ, ਵਿਧੀ ਚੰਦ ਜੀ ਵਰਗੇ ਨਾਮ ਰਸੀਏ ਗੁਰਸਿੱਖ ਗੁਰੂ ਚਰਨਾਂ ਵਿੱਚ ਆ ਕੇ ਉਪਦੇਸ਼ ਦੀ ਮੰਗ ਕਰ ਰਹੇ ਹਨ। ਇਹ ਉਪਦੇਸ਼ ਭਾਵੇਂ ਉਹਨਾਂ ਗੁਰਸਿੱਖਾਂ ਦੇ ਪਰਥਾਏ ਹੈ ਪਰ ਸਾਡੇ ਸਾਰਿਆਂ ਵਾਸਤੇ ਸਾਂਝਾ ਹੈ। ਗੁਰਦੇਵ ਦੇ ਪਾਵਨ ਬਚਨ, ਗੁਰਦੇਵ ਦੇ ਪਾਵਨ ਉਪਦੇਸ਼ ਸਦਾ ਹੀ ਨਵੀਨ ਹਨ, ਜਗਿਆਸੂਆਂ ਵਾਸਤੇ ਉਤਸ਼ਾਹ ਦੇਣ ਵਾਲੇ ਹਨ, ਸਾਡੇ ਭਲੇ ਵਾਸਤੇ ਹਨ, ਸਾਡੇ ਕਲਿਆਣ ਵਾਸਤੇ ਨੇ ਮਹਾਰਾਜ ਜੀ ਦੇ ਬਚਨ। ਇਉਂ ਜਾਣੋ ਕਿ ਉਪਦੇਸ਼ ਭਾਈ ਬਿਧੀ ਚੰਦ ਜਾਂ ਭਾਈ ਮਹਾਨੰਦ ਜੀ ਵਾਸਤੇ ਨਹੀਂ ਹੋ ਰਿਹਾ, ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਉਪਦੇਸ਼ ਸਾਨੂੰ ਬਖਸ਼ ਰਹੇ ਨੇ, ਸਾਰਿਆਂ ਨੂੰ, ਸਾਨੂੰ ਸਾਰਿਆਂ ਨੂੰ ਸੰਬੋਧਨ ਕਰਕੇ ਹੁਕਮ ਕਰ ਰਹੇ ਨੇ। ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਸੁਰਤੀਆਂ ਬਿਰਤੀਆਂ ਜੋੜੀਏ, ਗੁਰੂ ਚਰਨਾਂ ਵਿੱਚ ਹਾਜ਼ਰੀਆਂ ਲਵਾਉਣ ਵਾਸਤੇ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮਹਾਨੰਦ ਕੇ ਸੰਗ ਮਿਲ, ਬਿਧੀ ਚੰਦ ਹੋਏ ਦੌਨ।
ਭਾਈ ਮਹਾਨੰਦ ਜੀ ਔਰ ਦੂਸਰੇ ਭਾਈ ਬਿਧੀ ਚੰਦ ਜੀ, ਇੱਕ ਬਾਬਾ ਬਿਧੀ ਚੰਦ ਸਾਹਿਬ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਸੇਵਕ ਹਨ, ਜਿਨ੍ਹਾਂ ਨੇ ਪੰਜਵੇਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਚੋਂ ਸਿੱਖੀ ਧਾਰਨ ਕੀਤੀ ਸੀ। ਇਹ ਬਿਧੀ ਚੰਦ ਗੁਰੂ ਰਾਮਦਾਸ ਸਾਹਿਬ ਜੀ ਦੇ ਸਮੇਂ ਦੇ ਸਿੱਖ ਨੇ, ਇੱਕੋ ਨਾਂ ਦੇ ਦੋ ਗੁਰਸਿੱਖ ਹਨ। ਛੇਵੇਂ ਪਾਤਸ਼ਾਹ ਨੇ ਬਾਬਾ ਬਿਧੀ ਚੰਦ ਸਾਹਿਬ ਨੂੰ ਕਿਹਾ ਸੀ, ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਔਰ ਜਦੋਂ ਬਾਬਾ ਲਾਲ ਚੰਦ ਜੀ, ਜੋ ਬਾਬਾ ਬਿਧੀ ਚੰਦ ਸਾਹਿਬ ਦੇ ਸਾਹਿਬਜ਼ਾਦੇ ਸਨ, ਉਹਨਾਂ ਦੀ ਬਾਂਹ ਗੁਰੂ ਹਰਗੋਬਿੰਦ ਸਾਹਿਬ ਨੂੰ ਫੜਾਈ ਨਾ ਬਾਬਾ ਬਿਧੀ ਚੰਦ ਜੀ ਨੇ ਸਰੀਰ ਤਿਆਗਣ ਤੋਂ ਪਹਿਲਾਂ, ਤੇ ਛੇਵੇਂ ਪਾਤਸ਼ਾਹ ਨੇ ਬਚਨ ਕੀਤਾ ਸੀ, ਸਦਾ ਸਾਂਝ ਪੁਸ਼ਤੈਨੀ ਘੇਰੀ, ਕਿ ਤੁਹਾਡੀਆਂ ਪੁਸ਼ਤਾਂ ਦਰ ਪੁਸ਼ਤਾਂ ਦੀ ਸਾਂਝ ਗੁਰੂ ਘਰ ਨਾਲ ਬਣੀ ਰਹੇਗੀ ਬਾਬਾ ਬਿਧੀ ਚੰਦ ਸਾਹਿਬ। ਇਹ ਜਿਹੜੇ ਬਿਧੀ ਚੰਦ ਨੇ ਗੁਰੂ ਰਾਮਦਾਸ ਸਾਹਿਬ ਜੀ ਦੇ ਸਮੇਂ ਦੇ ਸਿੱਖ ਨੇ। ਭਾਈ ਮਹਾਨੰਦ ਜੀ ਔਰ ਭਾਈ ਬਿਧੀ ਚੰਦ ਜੀ ਇਹ ਦੋਵੇਂ ਸਤਿਗੁਰਾਂ ਦੇ ਚਰਨਾਂ ਵਿੱਚ ਆਏ ਨੇ, ਦੋਨਾਂ ਨੇ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਤੇ ਬੜੇ ਅਦਬ ਸਤਿਕਾਰ ਨਾਲ ਮੱਥਾ ਟੇਕਿਆ ਹੈ।
ਦਰਸ਼ਨ ਦੇਖਿਓ ਗੁਰੂ ਕੋ ਬੰਧਨ ਕੀ ਨਸ ਆਉਣ।
ਸਤਿਗੁਰੂ ਜੀ ਦੇ ਦਰਸ਼ਨ ਕੀਤੇ, ਮਹਾਰਾਜ ਜੀ ਦੇ ਦਰਸ਼ਨ ਗੁਰਸਿੱਖ ਦੇ ਹਿਰਦੇ ਨੂੰ ਸ਼ਾਂਤ ਕਰਦੇ ਹੈ। ਸਤਿਗੁਰਾਂ ਦੇ ਦਰਸ਼ਨ ਗੁਰਸਿੱਖ ਦੇ ਹਿਰਦੇ ਨੂੰ ਸੰਤੁਸ਼ਟ ਕਰ ਦਿੰਦੇ ਹਨ। ਤੋ ਗੁਰੂ ਪਾਤਸ਼ਾਹ ਦੇ ਦਰਸ਼ਨ ਕੀਤੇ ਬੜੇ ਅਦਬ ਨਾਲ, ਦੋਨਾਂ ਹੀ ਗੁਰਸਿੱਖਾਂ ਨੇ ਮਹਾਰਾਜ ਜੀ ਦੇ ਚਰਨਾਂ ਵਿੱਚ ਵੰਦਨਾ ਕੀਤੀ ਹੈ।
ਚੌਪਈ ਹੱਥ ਜੋੜ ਕਰ ਥਿਰੇ ਅਗਾਰੀ,
ਹੱਥ ਜੋੜ ਕੇ ਸਤਿਗੁਰੂ ਜੀ ਦੇ ਸਨਮੁਖ ਖਲੋਤੇ ਹਨ।
ਸੁਖ ਗਰਜੀ ਨਿਤ ਅਰਜ ਗੁਜ਼ਾਰੀ,
ਔਰ ਸੁਖਾਂ ਦੀ ਗਰਜ ਵਾਲਿਆਂ ਨੇ, ਅਸੀਂ ਸਾਰੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਇਹੀ ਗਰਜ ਲੈ ਕੇ ਆਉਂਦੇ ਹਾਂ ਨਾ, ਆਪਾਂ ਸਾਰੇ ਗਰਜਮੰਦ ਹਾਂ ਸਤਿਗੁਰਾਂ ਦੇ ਚਰਨਾਂ 'ਚ। ਕੀ ਗਰਜ ਲੈ ਕੇ ਆਉਂਦੇ ਹਾਂ? ਮਹਾਰਾਜ ਸਾਨੂੰ ਸੁੱਖ ਬਖਸ਼ੋ, ਤੇ ਜਿਹਨੂੰ ਸੁੱਖ ਦੀ ਗਰਜ ਹੋਵੇ ਉਹੀ ਬੇਨਤੀ ਕਰਦਾ ਨਾ। ਇਹ ਦੋਵੇਂ ਗੁਰਸਿੱਖ ਆਏ ਨੇ ਸੁੱਖ ਗਰਜੀ, ਇਹ ਸੁੱਖ ਦੇ ਗਰਜਮੰਦ ਨੇ, ਨਿਜ ਅਰਜ ਗੁਜ਼ਾਰੀ, ਇਨ੍ਹਾਂ ਨੇ ਸੁੱਖਾਂ ਦੀ ਗਰਜ ਆਪਣੇ ਹਿਰਦੇ ਚ ਰੱਖਦਿਆਂ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿਚ ਅਰਜੋਈ ਕੀਤੀ, ਬੇਨਤੀ ਕੀਤੀ।
ਜਨਮ ਮਰਨ ਕੋ ਤ੍ਰਾਸ ਹਮਾਰੋ।
ਮਹਾਰਾਜ ਜੀ, ਸਾਨੂੰ ਜਨਮ ਤੇ ਮਰਨ ਦਾ ਬੜਾ ਜ਼ਿਆਦਾ ਭੈ ਹੈ, ਹਿਰਦੇ ਚ ਡਰ ਹੈ ਕਿ ਜਨਮ ਮਰਨ ਦੇ ਚੱਕਰਾਂ ਚ ਭਟਕਦੇ ਰਹਾਂਗੇ। ਕਹਿੰਦੇ ਐਸਾ ਵੀ ਕਥਨ ਆਉਂਦਾ ਹੈ ਕਿ ਭੂਬਾਂ ਮਾਰ ਕੇ ਭਾਈ ਬਿਧੀ ਚੰਦ ਸਾਹਿਬ ਜੀ ਰੁਦਨ ਕਰਕੇ ਬੇਨਤੀਆਂ ਕਰਦੇ, ਮਹਾਰਾਜ ਇਹ ਜਨਮ ਮਰਨ ਦਾ ਦੁੱਖ ਬੜਾ ਭਿਆਨਕ ਦੁੱਖ ਹੈ, ਇਹ ਦੁੱਖ ਜਨਮਾਂ ਜਨਮਾਂਤਰਾਂ ਤੋਂ ਸਾਡੇ ਪੱਲੇ ਪਿਆ ਹੋਇਆ ਹੈ, ਕਿਰਪਾ ਕਰੋ ਮਹਾਰਾਜ, ਇਹ ਜਨਮ ਤੇ ਮਰਨ ਦਾ ਜਿਹੜਾ ਵੱਡਾ ਭਾਰੀ ਡਰ ਤੇ ਭੈ ਸਾਡੇ ਹਿਰਦਿਆਂ ਚ ਬਣਿਆ ਹੋਇਆ।
ਭ੍ਰਮਣ ਮਿਟਾਵਹਿ ਜੇ ਦੁੱਖ ਵਾਰੇ।
ਮਹਾਰਾਜ, ਇਹ ਦੁੱਖ ਦੇਣ ਵਾਲਾ ਭ੍ਰਮਣ ਹੈ ਜਨਮ ਮਰਨ ਦਾ ਚੱਕਰ, ਕਿਰਪਾ ਕਰੋ, ਦਇਆ ਕਰੋ ਮਹਾਰਾਜ, ਸਾਡਾ ਇਹ ਭਰਮਣ ਮਿਟਾ ਦਿਓ, ਐਸਾ ਤਰਸ ਕਰੋ ਕਿ ਸਾਨੂੰ ਮੁੜ ਕੇ ਸੰਸਾਰ ਦੇ ਵਿੱਚ ਨਾ ਭਰਮਣਾ ਪਵੇ। ਗਰੀਬ ਨਵਾਜ ਸਾਹਿਬ ਜੀ, ਬਖਸ਼ ਲੋ ਬਖਸ਼ੰਦ ਹਰੀ ਜੀ, ਆਪ ਜੀ ਦੇ ਚਰਨਾਂ ਵਿੱਚ ਸਾਡੀ ਬੇਨਤੀ ਹੈ, ਜਿਵੇਂ ਮਹਾਰਾਜ ਭਗਤ ਕਬੀਰ ਜੀ ਨੇ ਬਚਨ ਕਹੇ ਨੇ ਨਾ ਕਿ ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭਵਜਲ ਫੇਰਾ। ਕਿਸੇ ਮਰ ਗਏ ਵਾਸਤੇ ਨਹੀਂ ਇਹ ਬੇਨਤੀ ਕਹੀ ਕੀ ਕੱਲੀ, ਇਹ ਸਾਡੇ ਵਾਸਤੇ ਅਸੀਂ ਆਪ ਬੇਨਤੀ ਕਰਨੀ ਆ ਗੁਰੂ ਚਰਨਾਂ ਚ। ਕਹਿਤ ਕਬੀਰ ਸੁਨੋ ਰੇ ਸੰਤੋ, ਖੇਤ ਹੀ ਕਰਿਓ ਨਵੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭਵਜਲ ਫੇਰਾ। ਮਹਾਰਾਜ, ਇਸ ਵੇਰੀ ਬਖਸ਼ ਲੋ ਇਸ ਬੰਦੇ ਨੂੰ ਕਿ ਮੁੜ ਕੇ ਭਵਜਲ ਵਿੱਚ ਸੰਸਾਰ ਚ ਫੇਰਾ ਨਾ ਪਾਣਾ ਪਵੇ।
ਜਨਮ ਅਨੇਕ ਤਰੇ ਪੁਨ ਹਮਰੇ।
ਮਹਾਰਾਜ, ਅਨੇਕਾਂ ਜਨਮ ਅਸੀਂ ਧਾਰੇ ਹਨ, ਅਨੇਕਾਂ ਜਨਮਾਂ ਚ ਅਨੇਕਾਂ ਜੋਨੀਆਂ ਚ ਭਟਕੇ ਹਾਂ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ। ਮਹਾਰਾਜ, ਗਿਣਤੀ ਮਿਣਤੀ ਕੋਈ ਨੀ, ਕਿੰਨੀਆਂ ਜੂਨੀਆਂ ਦੇ ਵਿੱਚ ਕਿੰਨੇ ਜਨਮਾਂ ਵਿੱਚ ਭਰਮੇ ਹਾਂ।
ਰਾਗ ਦਵੈਸ਼ ਬਸ ਜੂਨਨ ਪਰੇ।
ਰਾਗ ਤੇ ਦਵੈਸ਼ ਦੇ ਵਸ ਹੋ ਕੇ ਅਸੀਂ ਜੂਨਾਂ ਚ ਪਏ ਹਾਂ। ਰਾਗ ਔਰ ਦਵੈਸ਼, ਇਹ ਦੋ ਬਿਰਤੀਆਂ ਦੇ ਵਸ ਪੈ ਕੇ ਅਸੀਂ ਅਨੇਕਾਂ ਜੂਨੀਆਂ ਵਿੱਚ ਭਟਕੇ ਹਾਂ।
ਅਬ ਚੱਲ ਆਏ ਸ਼ਰਨ ਤੁਮਾਰੀ।
ਏ ਦੀਨਾ ਨਾਥ, ਹੁਣ ਅਸੀਂ ਤੁਹਾਡੀ ਸ਼ਰਨ ਆ ਪਏ ਹਾਂ। ਚਾਰ ਕੁੰਟ ਦਹਿ ਦਿਸ ਭਰਮੇ, ਥੱਕ ਆਏ ਪ੍ਰਭ ਕੀ ਸਾਮ। ਮਹਾਰਾਜ, ਭਰਮ ਭਰਮ ਕੇ ਅਨੇਕ ਜੂਨੀਆਂ ਚ ਥੱਕ ਕੇ ਹੇ ਗੁਰੂ ਰਾਮਦਾਸ ਸਾਹਿਬ ਜੀ, ਹੁਣ ਅਸੀਂ ਤੁਹਾਡੀ ਸ਼ਰਨ ਚ ਆ ਪਏ ਹਾਂ।
ਕਰਹੋ ਕਿਰਪਾ ਕਰ ਸੋ ਗਤ ਹਮਾਰੀ।
ਮਹਾਰਾਜ, ਕਿਰਪਾ ਕਰਕੇ ਸਾਡੀ ਗਤ ਕਰੋ, ਕਿਰਪਾ ਕਰਕੇ ਸਾਨੂੰ ਕਲਿਆਣ ਬਖਸ਼ੋ, ਕਿਰਪਾ ਕਰਕੇ ਸਾਨੂੰ ਮੁਕਤੀ ਦਾ ਦਾਨ ਬਖਸ਼ ਕੇ ਨਵਾਜੋ।
ਸੁਣ ਸ਼੍ਰੀ ਰਾਮਦਾਸ ਕਰ ਕਰੁਣਾ।
ਜਦੋਂ ਭਾਈ ਬਿਧੀ ਚੰਦ ਤੇ ਭਾਈ ਮਹਾਨੰਦ ਜੀ ਨੇ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਕਰੁਣਾ ਦੇ ਘਰ ਵਿੱਚ ਆਏ। ਗਰੀਬ ਨਵਾਜ ਸਾਹਿਬ ਦਾ ਹਿਰਦਾ ਰੀਝਿਆ, ਪ੍ਰਸੰਨ ਹੋਇਆ।
ਸ਼ੁਭ ਉਪਦੇਸ਼ ਤਿਨਹੋ ਪ੍ਰਤ ਵਰਨਾ।
ਪਾਵਨ ਤੇ ਪਵਿੱਤਰ ਤੇ ਸ਼ੁਭ ਉਪਦੇਸ਼ ਗੁਰਦੇਵ ਜੀ ਨੇ ਵਰਣਨ ਕੀਤਾ। ਇਹ ਉਪਦੇਸ਼ ਕੱਲਾ ਭਾਈ ਮਹਾਨੰਦ ਤੇ ਭਾਈ ਬਿਧੀ ਚੰਦ ਵਾਸਤੇ ਨਹੀਂ, ਸਾਡੇ ਸਾਰਿਆਂ ਵਾਸਤੇ ਹੈ।
ਆਪਣੋ ਜਬੈ ਸਰੂਪ ਪਛਾਨੋ।
ਮਹਾਰਾਜ ਜੀ ਕਹਿੰਦੇ, ਭਾਈ ਮਹਾਨੰਦ ਜੀ, ਭਾਈ ਬਿਧੀ ਚੰਦ ਜੀ, ਜਦੋਂ ਤੁਸੀਂ ਆਪਣਾ ਸਰੂਪ ਪਛਾਣੋਗੇ ਕਿ ਮੇਰਾ ਨਿਜ ਸਰੂਪ ਕੀ ਹੈ, ਜਦੋਂ ਤੱਕ ਆਪਣਾ ਸਰੂਪ ਨਹੀਂ ਨਾ ਪਛਾਣਦੇ ਖਾਲਸਾ ਜੀ, ਉਦੋਂ ਤੱਕ ਜਨਮ ਮਰਨ ਦਾ ਗੇੜਾ ਨਹੀਂ ਮੁੱਕਣਾ। ਮਹਾਰਾਜ ਜੀ ਕਹਿੰਦੇ, ਆਪਣੋ ਜਬੈ ਸਰੂਪ ਪਛਾਣੋ, ਜਦੋਂ ਤੁਸੀਂ ਆਪਣਾ ਸਰੂਪ ਪਛਾਣੋਗੇ,
ਜਨਮ ਮਰਨ ਤਬ ਬੰਧਨ
ਫਿਰ ਤੁਹਾਡੇ ਜਨਮ ਤੇ ਮਰਨ ਦਾ ਬੰਧਨ ਕੱਟਿਆ ਜਾਣਾ ਜਦੋਂ ਆਪਣਾ ਰੂਪ ਪਛਾਣੋਗੇ। ਹਾਂਜੀ,
ਹੱਥ ਜੋੜ ਸੁਣ ਦੋਨ ਬਖਾਨ ਹੈ।
ਹੱਥ ਜੋੜ ਕੇ ਦੋਨਾਂ ਗੁਰਸਿੱਖਾਂ ਨੇ ਬੇਨਤੀ ਕੀਤੀ,
ਹਮ ਤੋ ਇਹੋ ਸਰੂਪ ਨਿਜ ਜਨ ਹੈ।
ਕਹਿਣ ਲੱਗੇ, ਮਹਾਰਾਜ, ਅਸੀਂ ਤਾਂ ਆਪਣਾ ਸਰੂਪ ਇਹ ਜਾਣਦੇ ਹਾਂ, ਇਹ ਸਾਡੀ ਵੀ ਹਾਲਤ ਇਹੀ ਹੈ, जेड़ी भाई महानंद चे भाई बिधि चंद साहब ने बेनती कीती है, साड़ी बेनती हो रही है गुरु चरणा चे। कहन लगे महाराज असी ता अपना स्वरूप ए पछाण दे जान दे हां।
जन्मे होए नंदन खत्रीन।
साड़ा जन्म महाराज जी खत्रियां दे घर होया, असी खत्रियां दे पुत्र हां। यही समझ दे महाराज असी अपना स्वरूप कि महाराज असी खत्रियां दे घरे जन्मे हां।
खत्री है नर तन मन चीन।
खत्रियां दे मुड़े हां ते खत्रियां तन मन करके।
पूरब बालक बै को तरे।
पहला असी बाल अवस्था विच सी जदो जन्म होया है, बचपन दी अवस्था नू माणिया।
तरुण पए अब बहु बल परे।
महाराज हुण असी जवान हो गए हां ते शरीर च बल भरिया।
बिन तन अपर कछु नह जान है।
साडा नाम बिधि चंद महानंद है महाराज, इस तन तो बिना सानू होर कुछ नजर ही नहीं आउंदा अपना स्वरूप। इस तन नू ही वेखदे हां असी बार बार, इह तन तो बिना कुछ होर नहीं दिसदा। ਇਹ ਹਾਲਤ ਸਾਡੀ ਸਾਰਿਆਂ ਦੀ ਹੈ ਵੀ ਅਸੀਂ ਫਲਾਣੀ ਬਰਾਦਰੀ ਦੇ ਘਰੇ ਜਨਮੇ, ਫਲਾਣਾ ਨਾਂ ਹੈ ਸਾਡਾ। ਆਪਣੇ ਆਪ ਨੂੰ ਜਦੋਂ ਵੇਖਦੇ ਹਾਂ ਸ਼ੀਸ਼ੇ ਦੇ ਸਾਹਮਣੇ ਖਲੋ ਕੇ ਤੇ ਇਹੀ ਸਰੂਪ ਹੀ ਦਿਸਦਾ, ਕਦੇ ਤਾਂ ਨਹੀਂ ਕਹਿੰਦੇ ਵੀ ਇਹ ਮੈਂ ਹਾਂ, ਕਹਿੰਦੇ ਮੇਰਾ ਅਕਸ਼ ਹੈ ਇਹਦੇ ਵਿੱਚ ਨਜ਼ਰ ਆਉਂਦਾ। ਇਸੇ ਤਰ੍ਹਾਂ ਮਹਾਰਾਜ ਅਸੀਂ ਇਸ ਸਰੀਰ ਨੂੰ ਹੀ ਆਪਣਾ ਰੂਪ ਮੰਨੀ ਬੈਠੇ ਹਾਂ।
ਆਪਣੋ ਰੂਪ ਇਹੀ ਹਮ ਮਨ ਹੈ।
ਮਹਾਰਾਜ ਇਹ ਸਰੀਰ ਤੋਂ ਬਿਨਾਂ ਕੁਝ ਹੋਰ ਦਿਸਦਾ ਹੀ ਨਹੀਂ, ਕਦੇ ਅੰਦਰ ਝਾਤੀ ਮਾਰ ਕੇ ਵੇਖੀ ਆਤਮਾ ਤਾਂ ਨਹੀਂ ਦਿਸਦੀ ਸਾਨੂੰ। ਇਹ ਸਰੀਰ ਤੇ ਹੀ ਸਾਡੀ ਸੁਰਤ ਟਿਕੀ ਹੋਈ ਹੈ, ਸਰੀਰ ਨਾਲ ਹੀ ਜੁੜੇ ਹੋਏ ਹਾਂ।
ਤਬ ਸ਼੍ਰੀ ਸਤਿਗੁਰ ਬਾਕ ਉਚਾਰਾ।
ਜਦੋਂ ਦੋਨਾਂ ਗੁਰਸਿੱਖਾਂ ਨੇ ਉਹ ਬੇਨਤੀ ਕੀਤੀ ਸੁਣ ਕੇ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਮਾਤ ਪਿਤਾ ਨੇ ਇਹੋ ਤਨ ਧਾਰਾ।
ਮਹਾਰਾਜ ਜੀ ਕਹਿਣ ਲੱਗੇ ਵੀ ਮਾਂ ਬਾਪ ਦੇ ਤਨ ਦੇ ਸੰਬੰਧ ਤੋਂ ਇਹ ਸਰੀਰ ਬਣਿਆ।
ਜਾਤ ਰੂ ਨਾਮ ਤਿਨਹੋ ਕਲ ਪਾਏ।
ਜਾਤ ਤੇ ਨਾਂ ਇਹ ਮਾਂ ਬਾਪ ਨੇ ਕਲਪਿਤ ਕਰ ਦਿੱਤੇ ਵੀ ਤੂੰ ਫਲਾਣੀ ਜਾਤੀ ਦਾ ਸਾਡੇ ਘਰ ਜੰਮਿਆ, ਫਲਾਣਾ ਤੇਰਾ ਨਾਂ ਹੈ। ਇਹ ਕਲਪਨਾ ਕਰਕੇ ਜਾਤੀ ਤੇ ਨਾਮ ਦੋਵੇਂ ਕਲਪਿਤ ਕਰ ਦਿੱਤੇ।
ਨਿਜ ਮਤ ਕਹਿ ਵਿਵਹਾਰ ਬਿਤਾਏ।
ਔਰ ਆਪਣੀ ਮਤ ਦੇ ਅਨੁਸਾਰ ਉਹਨਾਂ ਨੇ ਵਿਵਹਾਰ ਦੱਸ ਦਿੱਤੇ ਵੀ ਆਹ ਕਰਨੇ ਹਨ।
ਤੁਮ ਤੋਂ ਇਸ ਤਨ ਪੂਰਬ ਹੁਤੇ।
ਪਰ ਮਹਾਨੰਦ ਜੀ ਤੁਸੀਂ ਤਾਂ ਇਸ ਸਰੀਰ ਤੋਂ ਪਹਿਲਾਂ ਵੀ ਸੀ, ਜਦੋਂ ਮਾਂ ਬਾਪ ਨੇ ਉਹਨਾਂ ਦੇ ਤਨ ਦੇ ਸੰਯੋਗ ਤੋਂ ਇਹ ਸਰੀਰ ਬਣਿਆ, ਤੁਸੀਂ ਤਾਂ ਇਹ ਸਰੀਰ ਧਾਰਨ ਕਰਨ ਤੋਂ ਪਹਿਲੋਂ ਵੀ ਸੀ।
ਕਰੇ ਕਰਮ ਫਲ ਤਿਸਕੇ ਲਿਤੇ।
ਕਿਉਂਕਿ ਜਿਹੜੇ ਕਰਮ ਕੀਤੇ ਸੀ ਉਸੇ ਦਾ ਫਲ ਇਹ ਸਰੀਰ ਮਿਲਿਆ। ਪਹਿਲਾਂ ਜਿਹੜੇ ਕਰਮ ਕੀਤੇ ਨੇ ਉਸੇ ਦਾ ਫਲ ਮਿਲਿਆ ਨਾ ਇਹ ਸਰੀਰ, ਪੁੰਨ ਕਰਮਾਂ ਤੇ ਪਾਪ ਕਰਮਾਂ ਦੇ ਸੰਯੋਗ ਤੋਂ ਇਹ ਸਰੀਰ ਪੈਦਾ ਹੋਇਆ। ਇਹਦਾ ਮਤਲਬ ਪਹਿਲਾਂ ਕੋਈ ਸੀਗੀ ਆਤਮਾ, ਇਹ ਸਰੀਰ ਤੋਂ ਪਹਿਲਾਂ ਵੀ ਤੁਸੀਂ ਸੀ ਜਿਹਨੇ ਪਾਪ ਪੁੰਨ ਕੀਤੇ ਤੇ ਸਰੀਰ ਧਾਰਨ ਕੀਤਾ।
ਭਲਾ ਬੁਰਾ ਜਿਮ ਪੂਰਬ ਕੀਨ।
ਜਿਹੜੇ ਕਰਮ ਪੂਰਵਲੇ ਜਨਮ ਚ ਚਾਹੇ ਉਹ ਚੰਗੇ ਕੀਤੇ ਨੇ ਚਾਹੇ ਉਹ ਮਾੜੇ ਕੀਤੇ ਹਨ,
ਇਸ ਤੇ ਦੁੱਖ ਸੁਖ ਭੋਗਨ ਕੀਨ।
ਉਸੇ ਦਾ ਫਲ ਇਹ ਸਰੀਰ ਮਿਲਿਆ ਜਿਹਦੇ ਵਿਚ ਆ ਕੇ ਹੁਣ ਦੁੱਖ ਤੇ ਸੁਖ ਦੋਵੇਂ ਭੋਗ ਰਹੇ ਹਾਂ। ਇਹ ਸਰੀਰ ਵਿਚ ਜਿੰਨੇ ਦੁੱਖ ਸੁਖ ਪ੍ਰਾਪਤ ਹੋ ਰਹੇ ਨੇ ਪੂਰਵਲੇ ਜਨਮਾਂ ਦੇ ਕੀਤੇ ਕਰਮਾਂ ਦਾ ਫਲ ਹੈ।
ਇਹ ਤਨ ਤਜ ਪੁਨ ਧਾਰ ਹੋ ਔਰ।
ਫਿਰ ਇਹ ਸਰੀਰ ਸਦਾ ਨਹੀਂ ਰਹਿਣਾ, ਇਹ ਸਰੀਰ ਮਿਟ ਜਾਣਾ ਤੇ ਇਹਨੂੰ ਤਿਆਗ ਕੇ ਤੁਸੀਂ ਫਿਰ ਹੋਰ ਸਰੀਰ ਧਾਰਨ ਕਰ ਲੈਣਾ। ਯਾਨੀ ਕਿ ਇਹ ਸਰੀਰ ਤੁਹਾਡਾ ਰੂਪ ਨਹੀਂ, ਕੇਵਲ ਇਸ ਸਰੀਰ ਚ ਰਹਿ ਰਹੇ ਹੋ। ਇਹ ਸਰੀਰ ਤਿਆਗ ਕੇ ਫਿਰ ਤੁਸੀਂ ਅੱਗੇ ਹੋਰ ਸਰੀਰ ਧਾਰਨ ਕਰ ਲੈਣਾ।
ਕਰੋ ਕਰਮ ਭੋਗੋ ਤਿਸ ਠੌਰ।
ਜਿਹੜੇ ਕਰਮ ਹੁਣ ਕਰ ਰਹੇ ਹੋ ਫਿਰ ਅੱਗੇ ਉਹ ਭੋਗਣ ਵਾਸਤੇ ਪ੍ਰਾਪਤ ਹੋ ਰਹੇ ਹਨ।
ਤਨ ਉਪਜਨ ਤੇ ਹੁਤੇ ਅਗੇਰੇ।
ਤੁਸੀਂ ਇਹ ਸਰੀਰ ਪੈਦਾ ਹੋਣ ਤੋਂ ਪਹਿਲਾਂ ਵੀ ਸੀ।
ਤਨ ਬਿਨ ਸੇ ਪੁਨ ਰਹੋ ਪਿਛੇਰੇ।
ਜਦੋਂ ਇਹ ਤਨ ਬਿਨਸੇਗਾ, ਤਨ ਬਿਨਸਣ ਤੋਂ ਬਾਅਦ ਵੀ ਰਹੋਗੇ, तन पैदा होने तो पहला भी सी, ਇਹ ਸਰੀਰ ਦੇ ਬਿਨਸਣ ਤੋਂ ਬਾਅਦ ਵੀ ਤੁਸੀਂ ਰਹੋਗੇ
ਆਦ ਅੰਤ ਤਨ ਕੇ ਜਬ ਰਹੇ
ਜਦੋਂ ਇਸ ਸਰੀਰ ਦੇ ਆਦ ਤੇ ਅੰਤ ਵਿੱਚ ਰਹਿਣ ਵਾਲੇ ਹੋ
ਤਨ ਨਿਜ ਰੂਪ ਕੁਤੋ ਤੁਮ ਲਹੇ
ਫਿਰ ਤੁਸੀਂ ਇਹ ਗੱਲ ਕਿਵੇਂ ਕਹਿੰਦੇ ਹੋ ਮੈਂ ਸਰੀਰ ਹਾਂ ਇਹ ਸਰੀਰ ਮੇਰਾ ਰੂਪ ਹੈ ਜੇ ਸਰੀਰ ਤੁਹਾਡਾ ਰੂਪ ਹੈ ਤਾਂ ਜਨਮ ਤੋਂ ਪਹਿਲਾਂ ਵੀ ਹੋਣਾ ਚਾਹੀਦਾ ਮਰਨ ਤੋਂ ਬਾਅਦ ਵੀ ਹੋਣਾ ਚਾਹੀਦਾ ਪਰ ਤੁਸੀਂ ਇਸ ਜਨਮ ਤੋਂ ਪਹਿਲਾਂ ਵੀ ਸੀ ਉਦੋਂ ਇਹ ਸਰੀਰ ਨਹੀਂ ਸੀ ਮਰਨ ਤੋਂ ਬਾਅਦ ਵੀ ਇਹ ਸਰੀਰ ਨਹੀਂ ਰਹਿਣਾ ਤੁਸੀਂ ਫਿਰ ਵੀ ਰਹਿਣਾ ਹੈ ਇਸ ਕਰਕੇ ਤੁਹਾਡਾ ਸਰੀਰ ਤੁਹਾਡਾ ਰੂਪ ਕਿਵੇਂ ਹੋ ਸਕਦਾ ਹਾਂਜੀ
ਤਨ ਕੂੜਾ ਸਮ ਬਸਤਰ ਲਖੈ ਹੋ
ਇਹ ਸਰੀਰ ਕੂੜਾ ਹੈ ਝੂਠਾ ਹੈ ਜਿਵੇਂ ਕੋਈ ਕੱਪੜਾ ਹੁੰਦਾ ਨਾ ਸਰੀਰ ਤੇ ਅਸੀਂ ਕੱਪੜੇ ਤਾਂ ਨਹੀਂ ਕੱਪੜੇ ਤਾਂ ਨਹੀਂ ਹਾਂ ਤਨ ਨੇ ਕੱਪੜਾ ਧਾਰਨ ਕੀਤਾ ਨਾ ਉਹ ਕੱਪੜਾ ਪੁਰਾਣਾ ਹੁੰਦਾ ਨਵਾਂ ਪਾ ਲਈਦਾ ਹੈ ਇਸੇ ਪ੍ਰਕਾਰ ਇਹ ਸਰੀਰ ਕੇਵਲ ਇੱਕ ਕੱਪੜੇ ਦੇ ਨਿਮਿਤ ਹੈ
ਜੀਰਨ ਪਏ ਅਪਰ ਤਰ ਲੈ ਹੋ
ਜਿਵੇਂ ਕੱਪੜਾ ਪੁਰਾਣਾ ਹੁੰਦਾ ਤੇ ਹੋਰ ਨਵਾਂ ਪਾ ਲਈਦਾ ਏਦਾਂ ਇਹ ਸਰੀਰ ਜੀਰਨ ਹੋਇਆ ਤਿਆਗਿਆ ਨਵਾਂ ਸਰੀਰ ਧਾਰਨ ਕਰ ਲਈਦਾ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵੜਾ ਕੱਪੜ ਰੂਪ ਸੁਹਾਵਣ ਇਹ ਸੁਹਾਵਣਾ ਕੱਪੜਾ ਜਿਹੜਾ ਸਰੀਰ ਦਾ ਇਹ ਦੁਨੀਆ ਚ ਹੀ ਛੱਡ ਜਾਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਆਪਣੇ ਕੀਤੇ ਕਰਮ ਭੋਗਣੇ ਆਪ ਹੀ ਪੈਣੇ ਨੇ ਕਿਸੇ ਦੂਜੇ ਨੇ ਨਹੀਂ ਆਉਣਾ ਨੰਗਾ ਦੋਜਕ ਚੱਲਿਆ ਤਾਂ ਦੱਸਾ ਖਰਾ ਡਰਾਵਣਾ ਕਹਿੰਦੇ ਨਗਨ ਹੀ ਗਿਆ ਬੜਾ ਡਰਾਉਣਾ ਜਾ ਨਜ਼ਰ ਆਉਂਦਾ ਉੱਥੇ ਜਦੋਂ ਗਿਆ ਤੇ ਫਿਰ ਲੇਖਾ ਹੋਇਆ ਜਿਹੜੇ ਔਗਣ ਕੀਤੇ ਸੀ ਹੁਣ ਪਛਤਾਵਾ ਹੀ ਪੱਲੇ ਪਿਆ ਤੋ ਇਹ ਸਰੀਰ ਕੱਪੜੇ ਦੇ ਮਨਿੰਦ ਹੈ ਜਿਵੇਂ ਕੱਪੜਾ ਪੁਰਾਣਾ ਹੋਵੇ ਤਿਆਗ ਦੇਈਦਾ ਹੈ ਏਦਾਂ ਇਹ ਸਰੀਰ ਰੂਪੀ ਕੱਪੜਾ ਤਿਆਗ ਦੇਣਾ ਹੈ
ਤਾਂ ਤੇ ਤਨ ਪਟ ਪਹਿਰਾ ਹੈ ਜੋਏ
ਇਸ ਕਰਕੇ ਭਾਈ ਜਿਹੜੇ ਇਹ ਤਨ ਨੇ ਕੱਪੜੇ ਧਾਰਨ ਕੀਤੇ ਹਨ
ਆਪਣਾ ਸਰੂਪ ਜਾਣੀਐ ਸੋਏ
ਕਹਿੰਦੇ ਜਿਵੇਂ ਇਹ ਤਨ ਨੇ ਕੱਪੜਾ ਪਾਇਆ ਤਨ ਕੱਪੜਾ ਨਹੀਂ ਹੈ ਕੱਪੜਾ ਵੱਖਰਾ ਹੈ ਇਸੇ ਤਰ੍ਹਾਂ ਇਹ ਸਰੀਰ ਕੱਪੜਾ ਹੈ ਤੁਹਾਡੇ ਅੰਦਰ ਜਿਹੜੀ ਜੀਵ ਆਤਮਾ ਹੈ ਉਹਨੇ ਸਰੀਰ ਰੂਪੀ ਕੱਪੜਾ ਧਾਰਨ ਕੀਤਾ ਹੋਇਆ
ਕਬਹੂ ਮਰਹਿ ਨਾ ਮਾਰਿਓ ਜਾਏ
ਉਹ ਜਿਹੜੀ ਆਤਮਾ ਹੈ ਨਾ ਉਹ ਨਾ ਕਦੇ ਮਰਦੀ ਹੈ ਕਿਸੇ ਦੇ ਮਾਰਿਆ ਤੇ ਨਾ ਉਹਦਾ ਜਨਮ ਹੁੰਦਾ ਉਹ ਜਨਮ ਮਰਨ ਤੋਂ ਰਹਿਤ ਹੈ
ਜਲ ਡੂਬੈ ਨਹਿ ਅਗਨ ਜਲਾਏ
ਉਹਨੂੰ ਨਾ ਪਾਣੀ ਡੋਬ ਸਕਦਾ ਨਾ ਅੱਗ ਸਾੜ ਸਕਦੀ ਹੈ ਉਹ ਹੈ ਤੁਹਾਡਾ ਸਰੂਪ ਇਹ ਸਰੀਰ ਡੁੱਬ ਵੀ ਜਾਂਦਾ ਹੈ ਸੜ ਵੀ ਜਾਂਦਾ ਹੈ ਇਹ ਜੰਮਦਾ ਵੀ ਹੈ ਮਰਦਾ ਵੀ ਹੈ ਕਿਸੇ ਹਥਿਆਰ ਨਾਲ ਕੱਟੀਏ ਵੱਢਿਆ ਵੀ ਜਾਂਦਾ ਹੈ ਹਵਾ ਨਾਲ ਉੱਡ ਵੀ ਸਕਦਾ ਹੈ ਪਰ ਜਿਹੜਾ ਤੁਹਾਡਾ ਸਰੂਪ ਹੈ ਉਹਨੂੰ ਨਾ ਸ਼ਸਤਰ ਕੱਟ ਸਕਦਾ ਹੈ ਨਾ ਹਵਾ ਉਡਾ ਸਕਦੀ ਹੈ ਨਾ ਅੱਗ ਸਾੜ ਸਕਦੀ ਹੈ ਤੇ ਨਾ ਹੀ ਜਲ ਡੁਬੋ ਸਕਦਾ ਹੈ ਨਹਿਨੰ ਛਦੰਤੀ ਸ਼ਸਤਰਾਣੈ ਨਹਿਨੰ ਦਹੰਤੀ ਪਾਵਕਹ ਭਗਵਾਨ ਕ੍ਰਿਸ਼ਨ ਜੀ ਕਹਿੰਦੇ ਅਰਜਨ ਨੂੰ ਅਰਜਨ ਇਹ ਆਤਮਾ ਤੇਰੇ ਇਸ ਸਰੀਰ ਤੋਂ ਪਹਿਲਾਂ ਵੀ ਸੀ ਇਹਦੇ ਤੋਂ ਬਾਅਦ ਵੀ ਰਹੇਗੀ ਆਤਮਾ ਨੂੰ ਨਾ ਸ਼ਸਤਰ ਕੱਟ ਸਕਦਾ ਨਾ ਅੱਗ ਸਾੜ ਸਕਦੀ ਹੈ ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਪਾਹੇ ਨਾ ਸਾਕੈ ਜਾਲੇ ਮਹਾਰਾਜ ਕਹਿੰਦੇ ਭਾਈ ਆਤਮਾ ਦਾ ਸਵਰੂਪ ਐਸਾ ਜਿਹਨੂੰ ਪਾਣੀ ਨਹੀਂ ਡੋਬ ਸਕਦਾ ਜਿਹਨੂੰ ਹਵਾ ਉਡਾ ਨਹੀਂ ਸਕਦੀ ਚੋਰ ਚੁਰਾ ਨਹੀਂ ਸਕਦਾ ਤੇ ਅੱਗ ਸਾੜ ਨਹੀਂ ਸਕਦੀ ਹਾਂਜੀ
ਤਨ ਝੂਠੋ ਸਤ ਰੂਪ ਤੁਮਾਰਾ
ਕਹਿੰਦੇ ਇਹ ਤਨ ਝੂਠਾ ਪਰ ਤੁਹਾਡਾ ਸਵਰੂਪ ਤਾਂ ਸੱਤ ਹੈ ਜਿਹੜੀ ਆਤਮਾ ਹੈ ਉਹ ਝੂਠੀ ਥੋੜੀ ਹੈ ਉਹ ਸੱਤ ਹੈ ਇਹ ਸਰੀਰ ਝੂਠਾ ਪਰ ਸੱਤ ਆਤਮਾ ਦੇ ਆਸ਼ਰਤ ਇਹ ਵੀ ਸਾਚੀ ਭਾਸਣ ਲੱਗ ਪੈਂਦਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਜਿਵੇਂ ਸੂਰਜ ਦਾ ਪ੍ਰਤੀਬਿੰਬ ਸ਼ੀਸ਼ੇ ਦੇ ਰਿਫਲੈਕਟ ਕਰਕੇ ਕੰਧ ਵਿੱਚ ਦਿਸਦਾ ਪਰ ਉਹ ਕੰਧ ਚੋਂ ਨਜ਼ਰ ਆਉਣ ਲੱਗ ਪੈਂਦਾ ਇਉਂ ਜਾਪਦਾ ਕੰਧ ਚੋਂ ਪ੍ਰਕਾਸ਼ ਨਿਕਲ ਰਿਹਾ ਪਰ ਹਾਲਾਂਕਿ ਉਹ ਤਾਂ ਕੇਵਲ ਇੱਕ ਪ੍ਰਤੀਬਿੰਬ ਹੀ ਹੈ ਨਾ, ਇਹਦਾ ਆਤਮਾ ਦੇ ਸੰਯੋਗ ਕਰਕੇ ਸਰੀਰ ਵੀ ਸੱਚੀ ਭਾਸਣ ਲੱਗ ਪੈਂਦਾ। ਸੱਚੇ ਦਾ ਪ੍ਰਤੀਬਿੰਬ ਜੋ ਹੈ ਇਹਦੇ ਚ, ਤੋ ਸੱਚੇ ਦੇ ਪ੍ਰਤੀਬਿੰਬ ਕਰਕੇ ਸਰੀਰ ਵੀ ਸੱਚਾ ਭਾਸਦਾ, ਪਰ ਇਹ ਸਰੀਰ ਸੱਚ ਨਹੀਂ। ਪਾਤਸ਼ਾਹ ਕਹਿੰਦੇ ਤਨ ਝੂਠਾ ਔਰ ਆਤਮਾ ਸੱਤ ਹੈ।
ਤਨ ਦੁੱਖ ਤੁਮ ਹੋ ਆਨੰਦ ਉਦਾਰਾ,
ਇਹ ਸਰੀਰ ਦੁੱਖ ਵਾਲਾ ਹੈ, ਇਹਦੇ ਚ ਦੁੱਖ ਸੁੱਖ ਰਹਿੰਦਾ ਸਰੀਰ ਚ, ਪਰ ਜਿਹੜਾ ਤੁਹਾਡਾ ਸਰੂਪ ਆਤਮਾ ਉੱਥੇ ਤਾਂ ਸਦਾ ਹੀ ਆਨੰਦ ਹੈ, ਉੱਥੇ ਤਾਂ ਦੁੱਖ ਹੈ ਹੀ ਨਹੀਂ, ਉੱਥੇ ਤਾਂ ਸਦਾ ਹੀ ਆਨੰਦ ਰਹਿੰਦਾ, ਸਦਾ ਹੀ ਖੇੜਾ ਰਹਿੰਦਾ। ਜਿਹੜੇ ਉੱਥੇ ਪਹੁੰਚ ਗਏ ਉਹਨਾਂ ਨੇ ਆਖਿਆ ਬੇਗਮਪੁਰਾ ਸਹਿਰ ਕੋ ਨਾਉ, ਉੱਥੇ ਤਾਂ ਸਦਾ ਹੀ ਆਨੰਦ ਹੈ। ਇਹ ਤਨ ਚ ਦੁੱਖ ਹੈ, ਇਹਦੇ ਚ ਹੀ ਸੁੱਖ ਭਾਸਦਾ, ਇਹਦੇ ਚ ਦੁੱਖ ਭਾਸਦਾ, ਇਹਨੂੰ ਠੰਡ ਸਰਦੀ ਵੀ ਲੱਗਦੀ ਆ, ਇਹਨੂੰ ਗਰਮੀ ਵੀ ਵਿਆਪਦੀ ਹੈ। ਪਰ ਜਿਹੜੀ ਆਤਮਾ ਹੈ ਤੁਹਾਡਾ ਨਿਜ ਸਰੂਪ, ਮਹਾਰਾਜ ਜੀ ਕਹਿੰਦੇ ਉੱਥੇ ਦੁੱਖ ਸੁੱਖ ਦੀ ਅਨੁਭੂਤੀ ਨਹੀਂ ਹੈ, ਉੱਥੇ ਨਾ ਸਰਦੀ ਹੈ ਨਾ ਗਰਮੀ ਹੈ, ਨਾ ਧੁੱਪ ਹੈ ਨਾ ਛਾਂ ਹੈ, ਉੱਥੇ ਨਾ ਰਾਤ ਹੈ ਨਾ ਦਿਨ ਹੈ, ਉੱਥੇ ਨਾ ਪਾਪ ਹੈ ਨਾ ਪੁੰਨ ਹੈ, ਉੱਥੇ ਨਾ ਹਰਖ ਹੈ ਨਾ ਸੋਗ ਹੈ, ਉੱਥੇ ਨਾ ਉਸਤਤ ਹੈ ਨਾ ਨਿੰਦਾ ਹੈ। ਉਹ ਹੈ ਤੁਹਾਡਾ ਸਵਰੂਪ, ਜਿਸ ਨੂੰ ਆਤਮ ਸਵਰੂਪ ਕਹਿੰਦੇ ਹਨ।
ਤਨ ਜੜ ਹੈ ਚੇਤਨ ਨਿਜ ਰੂਪ,
ਇਹ ਸਰੀਰ ਜੜ ਹੈ ਪਰ ਜਿਹੜੀ ਆਤਮਾ ਉਹੀ ਚੇਤਨ ਹੈ। ਖਾਲਸਾ ਜੀ, ਸਰੀਰ ਜੜ ਹੈ, ਇਹਦੇ ਚ ਜਦੋਂ ਆਤਮਾ ਨਿਕਲਦੀ ਹੈ ਬਦਬੂ ਮਾਰਨ ਲੱਗ ਪੈਂਦਾ, ਦੋ ਘੰਟਿਆਂ ਬਾਅਦ ਹੀ ਸੜਨ ਲੱਗ ਪੈਂਦਾ। ਅੰਨ ਤੋਂ ਬਣਿਆ ਨਾ, ਅੰਨ ਦੀ ਦਸ਼ਾ ਵੇਖੋ, ਅੰਨ ਵੀ ਪਿਆ ਹੋਵੇ ਸੜ ਜਾਂਦਾ ਨਾ, ਮੁਸ਼ਕ ਮਾਰਨ ਲੱਗ ਪੈਂਦਾ, ਤੇ ਅੰਨ ਤੋਂ ਹੀ ਬਣਿਆ ਇਹ ਅੰਨਮਿਆ ਕੋਸ਼ ਹੈ ਸਰੀਰ ਬਾਹਰਲਾ। ਜਿਵੇਂ ਅੰਨ ਦੇ ਗੁਣ ਨੇ ਓਦਾਂ ਹੀ ਇਸ ਸਰੀਰ ਦੇ ਗੁਣ ਨੇ। ਅੰਨ ਜਿਹੜਾ ਉਹ ਜਿਵੇਂ ਪਿਆ ਹੋਵੇ ਪੱਕ ਕੇ ਰੱਖ ਦਿਓ ਤੇ ਸੜਾਣ ਪੈਦਾ ਹੋ ਹੀ ਜਾਂਦੀ ਹੈ, ਉਹਦੇ ਵਿੱਚੋਂ ਬਦਬੂ ਆਉਣ ਲੱਗ ਪੈਂਦੀ। ਇਹਦੇ ਚੋਂ ਚੇਤਨਾ ਨਿਕਲ ਜਾਏ, ਆਤਮਾ ਨਿਕਲ ਜਾਏ, ਤੇ ਸਰੀਰ ਵੀ ਅੰਨ ਵਾਂਗੂ ਗਲਣ ਲੱਗ ਪੈਂਦਾ। ਦੋ ਢਾਈ ਘੰਟੇ ਬਾਅਦ ਹੀ ਇਹਦੇ ਚੋਂ ਬਦਬੂ ਆਉਣੀ ਸ਼ੁਰੂ ਹੋ ਜਾਂਦੀ, ਤਦੇ ਫ੍ਰਿਜ ਆਦਿਕ ਚ ਰੱਖਦੇ ਆ ਲਾ ਕੇ ਇਹਨੂੰ। ਸੋ ਕਹਿਣ ਤੋਂ ਭਾਵ ਇਹ ਨਸ਼ਵਰ ਹੈ। ਪਾਤਸ਼ਾਹ ਕਹਿੰਦੇ ਇਹ ਨਾਸ਼ਵਾਨ ਹੈ, ਆਤਮਾ ਸੱਤ ਹੈ ਚੇਤਨਾ। ਹਾਂਜੀ,
ਅਸ ਨਿਸ਼ਚੈ ਉਰ ਧਰੋ ਅਨੂਪ,
ਆਪਣੇ ਹਿਰਦੇ ਚ ਨਿਸ਼ਚਾ ਧਾਰਨ ਕਰਕੇ ਰੱਖੋ ਜੋ ਅਨੂਪ ਹੈ। ਇਹ ਨਿਸ਼ਚਾ ਐਸਾ ਅਨੂਪ ਹੈ, ਇਹਦੇ ਬਾਰੇ ਉਪਮਾ ਅਲੰਕਾਰ ਦੇ ਕੇ ਨਹੀਂ ਸਮਝਾਇਆ ਜਾ ਸਕਦਾ।
ਸੁਣ ਦੋਨੋ ਕੀ ਨਸ ਅਰਦਾਸ,
ਦੋਨਾਂ ਗੁਰਸਿੱਖਾਂ ਨੇ ਭਾਈ ਮਹਾਨੰਦ ਜੀ ਔਰ ਭਾਈ ਬਿਧੀ ਚੰਦ ਸਾਹਿਬ ਨੇ ਗੁਰਦੇਵ ਜੀ ਦੇ ਬਚਨ ਸੁਣੇ, ਸੁਣ ਕੇ ਗੁਰੂ ਚਰਨਾਂ ਚ ਅਰਜੋਈ ਕੀਤੀ।
ਕਿਮ ਹਮ ਕੋ ਅਸ ਰੂਪ ਪ੍ਰਕਾਸ਼,
ਮਹਾਰਾਜ ਜੀ ਸਾਡੇ ਅੰਦਰ ਇਸ ਰੂਪ ਦਾ ਪ੍ਰਕਾਸ਼ ਕਿਵੇਂ ਹੋਵੇਗਾ, ਇਸ ਸਵਰੂਪ ਦਾ ਪ੍ਰਕਾਸ਼ ਸਾਡੇ ਅੰਦਰ ਕਿਵੇਂ ਹੋਵੇਗਾ।
ਤਨ ਹੰਤਾ ਤਜ ਤਿਸ ਮਹਿ ਧਰੈ,
ਅਸੀਂ ਸਰੀਰ ਦੀ ਹੰਗਤਾ ਛੱਡ ਕੇ ਉਸ ਆਤਮ ਚਿੰਤਨ ਚ ਆਪਣਾ ਨਿਸ਼ਚਾ ਧਰੀਏ, ਮਹਾਰਾਜ ਇਹ ਅਵਸਥਾ ਕਿਵੇਂ ਬਣ ਸਕਦੀ ਹੈ।
ਸਹੀ ਸਰੂਪ ਆਪਣੋ ਕਰੈ,
ਕਿ ਅਸੀਂ ਆਪਣੇ ਸਵਰੂਪ ਨੂੰ ਯਥਾਰਥ ਜਾਣ ਸਕੀਏ, ਜੋ ਅਸੀਂ ਜਾਣਿਆ ਹੋਇਆ ਉਹਦੇ ਤੋਂ ਉਲਟ ਜੋ ਯਥਾਰਥ ਹੈ ਉਸ ਸਵਰੂਪ ਦਾ ਸਾਨੂੰ ਗਿਆਨ ਹੋ ਜਾਵੇ, ਉਹ ਕਿਵੇਂ ਹੋ ਸਕਦਾ ਹੈ।
ਤਬ ਸਾਹਿਬ ਨੇ ਕਹਿਓ ਸੁਣਾਈ,
ਮਹਾਰਾਜ ਜੀ ਕਿਵੇਂ ਜਾਣੀਏ ਅਸੀਂ ਆਤਮ ਸਵਰੂਪ ਹਾਂ, ਕਿਵੇਂ ਪਤਾ ਲੱਗੇ ਸਾਡਾ ਸਵਰੂਪ ਨਿਜ ਚੇਤਨ ਸਵਰੂਪ ਆਤਮਾ ਹੈ। ਇਹ ਸੁਣ ਕੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਬੋਲੇ,
ਸਤ ਸੰਗਤ ਕੀ ਜਹਿ ਚਿਤ ਲਾਈ,
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਆਪਾਂ ਵੀ ਤਾਂ ਸਾਰੇ ਜਾਣਨਾ ਚਾਹੁੰਦੇ ਹਾਂ ਨਾ ਨਿਜ ਆਤਮ ਸਵਰੂਪ, ਇਹਦਾ ਤਰੀਕਾ ਕੀ ਹੈ ਜਾਣਨ ਦਾ। ਮਹਾਰਾਜ ਜੀ ਕਹਿੰਦੇ ਸੁਣੋ ਭਾਈ, ਪਹਿਲਾ ਤਰੀਕਾ ਏਦਾਂ ਕਰਿਆ ਕਰੋ, ਮਨ ਲਾ ਕੇ ਰੋਜ਼ ਸਤਸੰਗਤ ਕਰਿਆ ਕਰੋ। ਸਤਸੰਗਤ ਕਰਨੀ ਹੈ ਰੋਜ਼ ਬਿਨਾਂ ਨਾਗਾ, ਮਨ ਲਾ ਕੇ ਸਤ ਪੁਰਸ਼ਾਂ ਦੀ ਸਤਸੰਗਤ ਕਰਨੀ ਹੈ।
ਕਥਾ ਨੇਮ ਤੇ ਸੁਣੀਐ ਕਾਨ,
ਦੂਜਾ ਜਦੋਂ ਸੰਗਤ ਕਰਨੀ ਹੈ ਸੰਗਤ ਦੇ ਵਿੱਚ ਬੈਠ ਕੇ ਨੇਮ ਨਾਲ ਗੁਰੂ ਸਾਹਿਬ ਜੀ ਦੀ ਕਥਾ ਸੁਣਨੀ ਹੈ। ਕਥਾ ਸੁਣਨ ਦਾ ਖਾਲਸਾ ਜੀ ਬੜਾ ਵੱਡਾ ਪੁੰਨ ਹੈ, ਮਨ ਦੀ ਇਕਾਗਰਤਾ ਕਥਾ ਨਾਲ ਬਣਦੀ ਹੈ। ਜਦੋਂ ਕਥਾ ਸੁਣਾਂਗੇ ਮਨ ਇਕਾਗਰ ਹੋਵੇਗਾ, इस करके पातशाह कहंदे भाई पहला ता ए है भी सतसंगत करो मन ला के, दूजा संगत विच बैठ के कथा सुनो मन ला के।
गुरसिखन सेवो हित ठान।
तीजा गुरसिखां दी सेवा करो बड़े प्रेम नाल। हित ठान दा मतलब है भी प्रेम नाल गुरसिखां दी सेवा करो।
करहो विचारन सतगुर बानी।
और गुरु साहब दी बाणी दी विचार करो। चौथा ए भी नाल के गुरु साहब जी दी जो अमृत बाणी है बाणी दी विचार करनी है।
अर्थ लखो कर प्रीत महानी।
गुरबाणी दी विचार करके अर्थ समझने ने गुरबाणी दे अर्थ समझण दा यतन करना है। पहली बार च नहीं सारी बाणी समझ आउंदी, दूजी तीजी चौथी बार च बार बार जिवें पढ़ोगे गुरबाणी ते अर्थां नूं विचारोगे फिर अर्थां दी समझ पैंदी है। तो सतगुरां दी बाणी दे अर्थ विचारो फिर उन्हां अर्थां नूं समझो।
इसके साथ रिदा निज तोलो।
ते जदों अर्थ विचारने ने गुरबाणी दे ते गुरबाणी दे अर्थां नाल अपने मन नूं तोलना है, यानी कि अपने अंदर दी विचार करनी भी गुरबाणी जो कह रही है मैं हो जा हां। गुरबाणी दी कसवट्टी अपने मन ते लाउणी है। माफ करना साध संगत जी मेरे समेत असी गुरबाणी दी कसवट्टी दूजियां ते ला ला के परखदे हां। जिवें किसे अन्ने ने लालटन फड़ी सी, किसे ने पुछया भाई ये लालटन क्यों फड़ी, कहिंदा जी दूजियां नूं विखाउण लई। अगे एक होर टक्कर गया उहदी भी, उह भी अन्ना लालटन उहने भी फड़ी, दोहां दी टक्कर हो गई। वह कहदा मैं तां लालटन तां फड़ी सी भी अन्ने अन्ना होण करके भी दूजियां नूं पता लग जे। कहदा मैं भी सजणा तेरे वरगा ही आ। असी इसे तरह गुरबाणी दे अर्थ दूजियां दे उत्ते लागू करदे आ। पातशाह गुरु रामदास साहब कहंदे अपने मन नूं तोलो उहदे मुताबक भी गुरबाणी जो ये बचन कह रही है मेरे ते ढुकदे आ, किते मेरे अंदर ये औगण हैण, जे हैण ते फिर उहनां नूं धोण दा यतन करे। ये दूजियां दे विच औगण ते खामियां वेख लैंदा बंदा पर अपने अंदर झाती मार के नहीं वेखदा।
दुख सुख बिखै ना कब हूं डोलो।
और गुरबाणी अनुसार अपने मन नूं तोल के दुख विच सुख विच कदे डोलो ना। दुख ते सुख विच एक समान बिरती रखो, क्योंकि सदा दुख नहीं रहिंदा ते सदा सुख भी नहीं रहिंदा, दोवें ही आउंदे जांदे रहिंदे हन। सदा दुख भी नहीं है, सदा सुख भी नहीं है। इस करके दुख ते सुख विच डोलना नहीं है, मन नूं अडोल रखना है।
तुमरी प्रीत जान बच कहे।
महाराज जी कहंदे तुहाडे अंदर दी प्रीत जान के असी ये बचन कहे हन।
इमजे करहो रूप निज लहे।
जे तुसी एदां करोगे कि पहला सतसंगत करोगे, दूजा कथा सुनोगे, तीजा गुरसिखां दी सेवा, चौथा गुरबाणी दे अर्थ विचार के उहदे अनुसार अपने मन नूं ढालोगे, कहिंदे इउं करोगे तां तुसी अपने निज आत्म स्वरूप नूं जाणोगे।
इम सतगुर को सुन उपदेश।
सतगुरु जी दा इह पवित्र पावन उपदेश भाई महानंद जी और भाई विधि चंद साहब जी ने सुनिया।
करन लगे तिमकार हमेश।
जिवें सतगुरां ने कहा उसे तरह ही करन लगे, जिवें गुरुदेव ने कहा उसे तरह ही अभ्यास करन लगे।
समा पाए होयो निज ज्ञान।
फिर जेड़ा गुरु के बचन मन्ने फिर ऐसा ता हो नहीं सकदा भी गुरु के बचन मन के कबाउण वालियां नूं ज्ञान ना होवे। कहिंदे समा पा के दोनां नूं अपने निज स्वरूप दा ज्ञान प्राप्त हो गया। समा पाए कहा इत्थे शब्द वरत्या, उसे वक्त नहीं अभ्यास करदे रहे, एक दिन समा आ गया जिस दिन भरम दा पर्दा पाड़ गया और निज आत्मा दे दर्शन हो गए। हां जी
कीने कर्म बंद गन हान।
जिस दिन आत्म स्वरूप नूं जाणिया उसे दिन सारे बंधना नूं कट के मुक्त हो गए। उसे दिन जीवन मुक्त अवस्था नु प्राप्त हो गए।
गुर सिखन की पदवी पाई।
और गुर सिखां दी पदवी नु प्राप्त होए, गुर सिख पदवी नु प्राप्त हो के हासिल होए।
अंतकाल गुर लीन मिलाई।
और अंतकाल नु सतगुरु गुरु रामदास साहब जी ने इना दोना गुर सिखां नु अपने स्वरूप च अभेद करके एक मिक कर लिया। हां जी,
हुतो खोसला धर्म दास।
खालसा जी, खोसला वर्ण है, गोत है। खोसला गोत्र दे विच्चों एक गुर सिख ने, इना दा नाम है भाई धर्म दास। धर्म दास जी ना दा, धर्म दास खोसला।
एक तकियारा डूगर दास।
और एक तकियारा सिख है, तकियारा गोत है इदा, और इदा नाम है भाई डूगर दास।
दीपा अर जेठा संसारू।
फिर तीसरे भाई दीपा जी और चौथे भाई जेठा संसारू जी।
बूला अपर तीर्था चारू।
और फिर भाई बूला जी और भाई तीर्था जी।
मिलकर सप्त सिख एह आए।
ए सत सिख महाराज जी दे चरणां च, भाई धर्मदास जी, भाई तकियारा जी, दीपा जी, जेठा जी, संसारू जी, भाई बूला ते भाई तीर्था जी। ए सत सिख महाराज गुरु रामदास साहब जी दे दरबार विच आए।
श्री गुरु रामदास जिस थाए।
जिस थां धन गुरु रामदास साहब जी विराज दे हन।
नमो करी बहु बिनय प्रकाश।
उत्थे आ के ना गुरसिखा ने गुरु पातशाह जी दे चरणा विच नमस्कार कीती।
हाथ जोड़ कर बैठे पास।
हाथ जोड़ के बड़े अदब नाल, बड़े सत्कार नाल बेनती कर दिया बैठे।
शरण परे रावर दरबार।
कहन लगे महाराज, तुहाडे दरबार दी शरण हां, तुहाडी पनाह विच हां।
करहो उदाहरण किसे प्रकार।
किसे भी प्रकार महाराज साडा उदार करो, साडा भला करो महाराज, साडी कल्याण होवे।
रामदास सतगुरु उचारा।
सुन के जगत गुरु श्री गुरु रामदास साहब जी महाराज जी बोले।
प्रथम तजहो मन को हंकारा।
पातशाह कहंदे, भाई तीर्था जी, धर्मदास जी, दीपा जी, भाई जेठा जी, सुनो, सब तो प्रथम अपने हिरदे दा हंकार छड़ो। पहला अपने हिरदे दा हंकार त्यागो।
कहो नम्रता त्यागो मत सर।
खालसा जी, गुरु चरणा च शीस भेट करन दा मतलब पता की है? गुरु साहब नू शीस दे दिता, शीस देन दा मतलब ए भी है भी मरना कबूल कर लिया। दूसरा अर्थ ए भी है भी जेदे धड़ ते शीस ना होवे उह पछाणिया जांदा भी कौन है। सिर होवेगा, मूह होवेगा, तो पछाणिया जांदा ना भी फलाना है। जे सिर ना होवे फिर तां नहीं पछाणिया जांदा। गुरु घर दे विच शीस देण दा मतलब है भी जिथे अपनी पछाण ही मिटा दे भी मैं कौन, पछाण ही ना रवे भी कौन, जिथे सारी एक समान हो जान, सारियां च ही मिल जाए। यह हुंदा गुरु नूं मत्था टेकण दा मतलब। शीस दे दिता महाराज, हुण इत्थे मेरी पछाण कोई नहीं, कोई तुहाडे चरणां च सेवके नूं कहिंदे ने हंकार नूं छड्डणा। गुरु रामदास पातशाह कहिंदे, सिखो प्रथम तजो मन को हंकारा, पहला अपने हिरदे दा हंकार त्यागो।
करहो ना निंदा अवगुण पर हर।
हंकारी बंदे दी सब तो पहली निशानी की है? हंकारी बंदे दी निशानी, ओदी निशानी ए है भी हमेशा दूजियां दे औगण वेख के निंदा करेगा, फलाना एदा अमका एदा। आप भावें ओदा दा ही होवे, अपनी खामी नहीं दिसदी, दूजियां दी हंकार सहित निंदा करेगा। महाराज जी कहंदे, किसे दा औगण वेख के निंदा करनी?
जे घर आयो सिख निहरिया है।
ओ नहीं करनी, निंदा तां करनी नहीं किसे दी। फिर पातशाह कहंदे, होर की करना, वह भी सुनो, भी जदों तुहाडे घर विच तुसी वेखो भी कोई गुरु का सिख आया, बाणी बाणे वाला गुर सिख है,
ਨਿਜ ਨਿਜ ਘਰ ਤੇ ਸੇਵਾ ਕਰੀ ਹੈ।
ਕਹਿੰਦੇ ਕੋਈ ਸਿੱਖ ਆਵੇ ਆਪਣੇ ਘਰ ਚ ਆਪਣੇ ਆਪਣੇ ਘਰੋਂ ਜਥਾ ਸ਼ਕਤ ਜਿੰਨੀ ਹੋ ਸਕੇ ਉਸ ਗੁਰਸਿੱਖ ਦੀ ਸੇਵਾ ਕਰੋ।
ਭੋਜਨ ਵਸਤਰ ਭਾਉ ਤਰ ਕੀ ਜਹੈ।
ਉਹਨੂੰ ਭੋਜਨ ਛਕਾਵੇ, ਜੇ ਉਹਦੇ ਕੋਲ ਤਨ ਤੇ ਪਹਿਰਨ ਨੂੰ ਵਸਤਰ ਨਹੀਂ ਹੈ ਤਾਂ ਵਸਤਰ ਦੇਵੇ। ਹਾਂਜੀ,
ਮਨ ਹੋ ਬਾਕ ਨਾ ਫੇਰਨ ਕੀ ਜਹੈ।
ਔਰ ਉਹ ਜਿਹੜਾ ਕੋਈ ਕਹੇ ਵੀ ਮੇਰੀ ਇਹ ਲੋੜ ਹੈ, ਭੋਜਨ ਚਾਹੀਦਾ, ਵਸਤਰ ਚਾਹੀਦਾ ਜਾਂ ਉਹਦੀ ਕੋਈ ਲੋੜ ਹੈ ਤਾਂ ਕਹਿੰਦੇ ਉਹਦਾ ਬਚਨ ਮੰਨੇ, ਉਹਦਾ ਬਚਨ ਨਾ ਫੇਰੇ।
ਜੇ ਸਿੱਖ ਕੋ ਹੋਏ ਕਾਜ ਵਡੇਰਾ।
ਹਾਂ, ਜੇ ਕਿਸੇ ਗੁਰਸਿੱਖ ਦਾ ਕੋਈ ਵੱਡਾ ਕੰਮ ਹੋਵੇ, ਮੰਨ ਲਓ ਕਿਸੇ ਨਗਰ ਦੇ ਵਿੱਚ ਕਿਸੇ ਮਹੱਲੇ ਵਿੱਚ ਕਿਸੇ ਸਿੱਖ ਦਾ ਕੋਈ ਵੱਡਾ ਕਾਰਜ ਹੈ।
ਬਿਨ ਧਨ ਸਰ ਹੈ ਨਾ ਜੋ ਅਸਹੇਰਾ।
ਵੇਖੇ ਵੀ ਹੁਣ ਇਸ ਸਿੱਖ ਦਾ ਕੰਮ ਨੀ ਸਬਰ ਦਾ, ਇਹਨੇ ਲੜਕੀ ਵਿਆਹਣੀ ਆ, ਵੱਡਾ ਕਾਰਜ ਹੈ ਜਾਂ ਕੋਈ ਹੋਰ ਵੱਡਾ ਕੰਮ ਹੈ। ਇਸ ਸਿੱਖ ਦਾ ਮਕਾਨ ਨਹੀਂ ਹੈ, ਮਕਾਨ ਢੱਠ ਗਿਆ ਹੈ, ਆਲੇ ਦੁਆਲੇ ਹੋਰ 50-100 ਸਿੱਖਾਂ ਦੇ ਘਰ ਨੇ ਇੱਕ ਮਹੱਲੇ ਚ ਇੱਕ ਨਗਰ ਵਿੱਚ। ਮਹਾਰਾਜ ਜੀ ਕਹਿੰਦੇ ਵੇਖੇ ਵੀ ਧਨ ਬਿਨਾਂ ਇਹਦਾ ਨੀ ਸਰਦਾ ਤੇ ਉਸ ਵਕਤ ਕੀ ਕਰੇ ਦੱਸਦੇ ਨੇ।
ਸਭ ਮਿਲ ਕਰ ਉੱਚਰ ਹੋਏ ਅਰਦਾਸ।
ਕਹਿੰਦੇ ਪਹਿਲਾਂ ਤਾਂ ਉਹਦੇ ਵਾਸਤੇ ਗੁਰੂ ਚਰਨਾਂ ਵਿੱਚ ਆ ਕੇ ਅਰਦਾਸ ਕਰੇ।
ਸਭ ਤੇ ਇੱਕ ਥਲ ਕਰ ਨਿਜ ਪਾਸ।
ਫਿਰ ਸਾਰੇ ਸਿੱਖਾਂ ਕੋਲੋਂ ਮਾਇਆ ਇਕੱਠੀ ਕਰੋ, ਆਪਣੇ ਵੱਲੋਂ ਵੀ ਜਿਤਨਾ ਧਨ ਹੋਵੇ ਪਾ ਕੇ ਉਸ ਸਿੱਖ ਦਾ ਜਿਹੜਾ ਕਾਰਜ ਆ ਉਹ ਕਰੋ। ਖਾਲਸਾ ਜੀ, ਇਹ ਕਰਮ ਪ੍ਰਚਾਰ ਅੱਜ ਸਾਡੇ ਚ ਸਮਾਪਤ ਹੈ, ਮਾਫ ਕਰਨਾ। ਗੁਰੂ ਰਾਮਦਾਸ ਸਾਹਿਬ ਕਹਿ ਰਹੇ ਨੇ ਵੀ ਜੇ ਕਿਸੇ ਮਹੱਲੇ ਚ ਕਿਸੇ ਗੁਰਸਿੱਖ ਦੀ ਲੜਕੀ ਦੀ ਸ਼ਾਦੀ ਹੈ ਜਾਂ ਉਹਦੇ ਘਰ ਦਾ ਕੋਈ ਕਾਰਜ ਹੈ, ਮਕਾਨ ਢੱਠ ਗਿਆ, ਬਿਮਾਰ ਹੈ ਕਿਸੇ ਵੀ, ਹੁਣ ਉਹ ਧਨ ਨਾਲ ਹੁੰਦਾ ਕਾਰਜ, ਬਾਕੀ ਸਿੱਖਾਂ ਨੂੰ ਕੀ ਚਾਹੀਦਾ? ਉਹ ਮਾਇਆ ਇਕੱਠੀ ਕਰਕੇ ਉਸ ਸਿੱਖ ਦਾ ਉਹ ਕਾਰਜ ਕਰਨ। ਜੇ ਮਹੱਲੇ ਮਹੱਲੇ ਪ੍ਰਤੀ, ਸ਼ਹਿਰ ਸ਼ਹਿਰ ਪ੍ਰਤੀ ਇਹ ਜਾਗਰਤੀ ਆ ਜਾਏ ਤੇ ਕੋਈ ਗੁਰਸਿੱਖ ਦਾ ਕਾਰਜ ਅਟਕੇ ਹੀ ਨਾ। ਇਹ ਖਾਲਸਾ ਜੀ, ਅਸੀਂ ਦੂਜਿਆਂ ਨੂੰ ਰਜਾਣ ਦਾ ਠੇਕਾ ਲੈ ਲਿਆ, ਜਿਹੜੇ ਕੋਈ ਕਦਰ ਨਹੀਂ ਕਰਦੇ, ਖਾ ਕੇ ਰੋਟੀਆਂ ਫਿਰ ਸਾਡੇ ਵਾਸਤੇ ਸਾਡੇ ਵੱਲ ਹੀ ਮੁੜ ਕੇ ਅੱਖਾਂ ਕੱਢ ਕੱਢ ਪੈਂਦੇ ਆ, ਹੁਣ ਉਹਨਾਂ ਨੂੰ ਰਜਾਣ ਦਾ ਕੋਈ ਵੇਲਾ ਨਹੀਂ ਹੈ। ਆਪਣੇ ਭਰਾਵਾਂ ਨੂੰ, ਆਪਣੇ ਭਾਈਚਾਰੇ ਨੂੰ, ਆਪਣੇ ਗੁਰਸਿੱਖ ਭਰਾਵਾਂ ਨੂੰ ਆਪਣੇ ਵਰਗਾ ਕਰਨ ਦਾ ਯਤਨ ਕਰੀਏ। ਇਹ ਯਤਨ ਹੁਣ ਗੁਰਸਿੱਖਾਂ ਨੂੰ ਕਰਨੇ ਚਾਹੀਦੇ ਹਨ। ਹਾਂਜੀ,
ਸਿੱਖ ਕੋ ਕਾਰਜ ਦੀ ਜੈ ਸਾਰ।
ਸਿੱਖ ਦਾ ਕਾਰਜ ਸਵਾਰੇ, ਕਿਸੇ ਸਿੱਖ ਦਾ ਕਾਰਜ ਧਨ ਨਾਲ ਹੁੰਦਾ, 20-50 ਸਿੱਖ ਰਲ ਕੇ ਧਨ ਇਕੱਠਾ ਕਰਕੇ ਉਹਦਾ ਕਾਰਜ ਕਰਨ।
ਤਬ ਪ੍ਰਾਪਤ ਤੁਮ ਕੋ ਸੁਖ ਸਾਰ।
ਮਹਾਰਾਜ ਜੀ ਕਹਿੰਦੇ ਜਦੋਂ ਕਿਸੇ ਦੂਸਰੇ ਸਿੱਖ ਨੂੰ ਸੁੱਖ ਵੰਡੋਗੇ ਤੇ ਸਿੱਖੋ ਤੁਹਾਨੂੰ ਸੁੱਖ ਦੀ ਪ੍ਰਾਪਤੀ ਹੋਵੇਗੀ, ਤੁਹਾਨੂੰ ਸ੍ਰੇਸ਼ਟ ਸੁੱਖ ਹਾਸਲ ਹੋਵੇਗਾ।
ਜੈ ਸਤ ਸੰਗਤ ਕੋ ਸਮੁਦਾਏ।
ਜਿੱਥੇ ਸਤ ਸੰਗਤ ਦਾ ਸਮੁਦਾਏ ਹੋਵੇ, ਜਿੱਥੇ ਗੁਰੂ ਕੀ ਸੰਗਤ ਇਕੱਤਰ ਹੋਵੇ।
ਕਥਾ ਕੀਰਤਨ ਕਰ ਹੈ ਬਣਾਏ।
ਕਹਿੰਦੇ ਜਿੱਥੇ ਕਥਾ ਹੋ ਰਹੀ ਹੈ, ਕੀਰਤਨ ਹੋ ਰਿਹਾ ਹੈ,
ਤਹਾਂ ਜਾਏ ਸੰਧਿਆ ਅਰ ਪ੍ਰਾਤੀ।
ਕਹਿੰਦੇ ਉੱਥੇ ਸਵੇਰੇ ਸ਼ਾਮ ਜਾਵੇ, ਕਥਾ ਕੀਰਤਨ ਦੇ ਦੀਵਾਨ ਚ ਜਾ ਕੇ ਕਥਾ ਸੁਣੇ, ਕੀਰਤਨ ਸੁਣੇ।
ਧਰੋ ਪ੍ਰੀਤ ਕਰ ਮਤ ਕੋ ਰਾਤੀ।
ਔਰ ਪ੍ਰੇਮ ਸਹਿਤ ਬੁੱਧੀ ਨੂੰ ਰੱਤੀ ਹੋਈ ਕਰਕੇ ਗੁਰੂ ਰੰਗ ਚ ਜੋ ਕਥਾ ਕੀਰਤਨ ਚ ਕਿਹਾ ਸੁਣਿਆ ਜਾ ਰਿਹਾ ਉਹਨੂੰ ਹਿਰਦੇ ਚ ਧਾਰਨ ਕਰੇ।
ਜਿਸ ਮਹਿ ਯਥਾ ਸ਼ਕਤ ਹੋਏ ਆਵਹਿ।
ਕਹਿੰਦੇ ਜਿਹਦੇ ਵਿੱਚ ਜਥਾ ਸ਼ਕਤੀ ਇਹ ਹੋ ਆਵੇ।
ਧਰਮਸ਼ਾਲਾ ਆਪੇ ਬਣਵਾਵਹਿ।
ਕਹਿੰਦੇ ਉਹ ਧਰਮਸ਼ਾਲਾ ਬਣਵਾਵੇ, ਕਿਸੇ ਨਗਰ ਚ ਧਰਮਸ਼ਾਲਾ ਨਹੀਂ ਹੈ, ਗੁਰੂ ਘਰ ਨਹੀਂ, ਜੇ ਕਿਸੇ ਕੋ ਜਥਾ ਸ਼ਕਤ ਹੈ ਉਹ ਗੁਰੂ ਘਰ ਬਣਾਵੇ, ਉੱਥੇ ਧਰਮਸ਼ਾਲਾ ਬਣਾਵੇ।
ਇਸ ਮੈਂ ਰਾਖੈ ਸਿੱਖ ਟਿਕਾਏ।
ਔਰ ਉਸ ਧਰਮਸ਼ਾਲਾਵਾਂ ਵਿੱਚ ਗੁਰਸਿੱਖਾਂ ਨੂੰ ਠਹਿਰਨ ਦੀ ਵਿਵਸਥਾ ਹੋਵੇ। ਮਾਫ ਕਰਨਾ ਖਾਲਸਾ ਜੀ, ਅੱਜ ਕੱਲ ਤਾਂ ਕਈ ਨਗਰਾਂ ਚ ਗੁਰੂ ਘਰ ਬਣਾਏ, ਗ੍ਰੰਥੀ ਸਿੰਘ ਦੇ ਰਹਿਣ ਦੀ ਰਿਹਾਇਸ਼ ਨਹੀਂ ਹੁੰਦੀ ਉੱਥੇ, ਆਉਂਦੇ ਜਾਂਦੇ ਸਿੱਖਾਂ ਨੂੰ ਤਾਂ ਕੀ ਠਹਿਰਾਣਾ ਵੀ ਗ੍ਰੰਥੀ ਸਿੰਘ ਤੇ ਗੁਰੂ ਘਰ ਦੇ ਸੇਵਾਦਾਰ ਦੀ ਰਿਹਾਇਸ਼ ਨਹੀਂ ਹੁੰਦੀ ਉਹਨਾਂ ਘਰਾਂ, ਗੁਰੂ ਘਰਾਂ ਚ, ਇਹ ਦੁਖਾਂਤ ਹੈ। ਮਹਾਰਾਜ ਜੀ ਕਹਿੰਦੇ ਗੁਰੂ ਘਰ ਬਣਾਉਣੇ ਆ, ਬਣਾਓ ਸਾਰੇ ਰਲ ਕੇ, ਇਸ ਢੰਗ ਨਾਲ ਬਣਾਓ ਵੀ ਆਉਂਦੇ ਜਾਂਦੇ ਮੁਸਾਫਰ ਵੀ ਉੱਥੇ ਠਹਿਰ ਸਕਣ, ਉਹਨਾਂ ਦੇ ਲੰਗਰ ਪ੍ਰਸ਼ਾਦੇ ਦੀ ਵਿਵਸਥਾ। ਪਰ ਇੱਥੇ ਤਾਂ ਗ੍ਰੰਥੀ ਸਿੰਘ ਆਪ ਪਿੰਡ ਚ ਗਿਆ ਹੁੰਦਾ ਡਾਲੀ ਲੈਣ ਲਈ, ते लंगर किथे चलना गुरु घर च, ए तां खालसा जी व्यवस्था बन गई। सो कहण तो भाव ए कमियां ने दूर करनियां चाहिए। हां जी,
पंथी को भोजन मिल जाए,
गुरु घर होवे उत्थे निशान वेख के गुरु घर आवे, ते उत्थे आउंदे जांदे मुसाफर नूं प्रशादा मिले ते उह शुकर करदा महाराज जी दा।
एक सिख देहे के सब मिल देवै,
जे कला सिख बली होवे धनवान होवे कला ही दे देवे जे उहनूं महाराज ने समर्थ कीता। जे कले च समर्था नहीं ते मिल के सिख जेडे ने लंगर दा प्रबंध करन धर्मशाला बनाउण।
सिमरह नाम सो जन को सेवै,
और नाम सिमरे और सो जन श्रेष्ठ जना दी सेवा करे।
कहा महात्म इसको कहिया है,
महाराज जी कहंदे इहदा महात्म कित्थों तक दसीए, इहदा महात्म कहा ही नहीं जा सकदा।
पुन पदार्थ समनह लहिया है,
बादशाह कहंदे इस पुन पदार्थ दे समान दुनिया च कोई पुन नहीं।
इस जग मह सुख पाए कनेरा,
जेड़े ओ सेवा टहल करदे ने ਉਹ ਇਸ ਜਗਤ ਵਿਚ ਘਨੇਰਾ ਸੁਖ ਪ੍ਰਾਪਤ ਕਰਦੇ ਹਨ।
ਅੰਤ ਗੁਰੂ ਟਿਗਲ ਹੈ ਬਸੇਰਾ,
ਔਰ ਅੰਤ ਨੂੰ ਗੁਰੂ ਢਿੱਗ ਉਹਨਾਂ ਨੂੰ ਬਸੇਰਾ ਨਿਵਾਸ ਪ੍ਰਾਪਤ ਹੁੰਦਾ ਹੈ। ਅੰਤ ਨੂੰ ਗੁਰੂ ਪਾਤਸ਼ਾਹ ਦੇ ਪਾਸ ਉਹਨਾਂ ਨੂੰ ਬਸੇਰਾ ਮਿਲਦਾ ਹੈ।
ਪਾਛਲ ਰਾਤ ਕਰੋ ਇਸ਼ਨਾਨ,
ਫਿਰ ਪਿਛਲੀ ਰਾਤ ਯਾਨੀ ਕਿ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਹੈ।
ਗੁਰਬਾਣੀ ਪੜੀ ਹੈ ਤਠਾਨ,
ਔਰ ਇਸ਼ਨਾਨ ਕਰਕੇ ਸੌ ਨਹੀਂ ਜਾਣਾ ਮੁੜ ਕੇ, ਵੀ ਹੁਣ ਇਸ਼ਨਾਨ ਕਰ ਲਿਆ ਤੇ ਮਹਾਤਮ ਮਿਲ ਗਿਆ ਤੇ ਹੁਣ ਸੁਖ ਲਈਏ। ਪਾਤਸ਼ਾਹ ਕਹਿੰਦੇ ਇਸ਼ਨਾਨ ਕਰਕੇ ਫਿਰ ਗੁਰਬਾਣੀ ਪੜਦੀ ਹੈ। ਪਾਛਲ ਰਾਤ ਕਰੋ ਇਸ਼ਨਾਨ, ਗੁਰਬਾਣੀ ਪੜੀਆ ਹਿਤ ਠਾਨ, ਹਿਤ ਲਾ ਕੇ ਰੀਝ ਰੀਝ ਕੇ ਗੁਰਬਾਣੀ ਪੜੇ ਅੰਮ੍ਰਿਤ ਵੇਲੇ ਸਿੱਖ, ਪ੍ਰੇਮ ਨਾਲ ਗਾ ਗਾ ਕੇ ਗੁਰਬਾਣੀ ਦਾ ਜਾਪ ਕਰੇ।
ਸੁਣੇ ਉਪਦੇਸ਼ ਕਮਾਵਨ ਲਾਗੇ,
ਸਤਿਗੁਰੂ ਜੀ ਦਾ ਇਹ ਪਵਿੱਤਰ ਉਪਦੇਸ਼ ਇਹਨਾਂ ਸੱਤਾਂ ਗੁਰ ਸਿੱਖਾਂ ਨੇ ਸੁਣਿਆ, ਸੁਣ ਕੇ ਸਤਿਗੁਰਾਂ ਦਾ ਉਪਦੇਸ਼ ਕਮਾਵਣ ਲੱਗੇ।
ਗੁਰੂ ਪ੍ਰੇਮ ਪਾਗੇ ਵੱਡ ਭਾਗੇ,
ਸਤਿਗੁਰਾਂ ਦੇ ਪ੍ਰੇਮ ਦੇ ਰੰਗ ਵਿਚ ਰੰਗੇ ਗਏ ਵੱਡਿਆਂ ਭਾਗਾਂ ਵਾਲੇ ਸਿੱਖ।
ਅੰਤ ਸਮੇਂ ਸਤਿਗੁਰ ਕੇ ਪਾਸ,
ਅੰਤ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਪਾਸ,
ਪ੍ਰਾਪਤ ਭਏ ਆਨੰਦ ਪ੍ਰਕਾਸ਼,
ਪਰਮ ਆਨੰਦ ਨੂੰ ਪ੍ਰਾਪਤ ਹੋਏ, ਪਰਮ ਆਨੰਦ ਦੀ ਅਵਸਥਾ ਨੂੰ ਜਾ ਪਹੁੰਚੇ।
ਸ਼ਰਧਾ ਜਾਪਾ ਅਰ ਮਈਆ,
ਇਸੇ ਤਰ੍ਹਾਂ ਖਾਲਸਾ ਜੀ ਸ਼ਰਧਾ ਧਾਰਨ ਕਰਕੇ ਭਾਈ ਜਾਪਾ ਜੀ ਔਰ ਭਾਈ ਮਈਆ ਜੀ,
ਖੁੱਲਰ ਨਾਮ ਜਾਤ ਜਿਸ ਨਈਆ,
ਖੁੱਲਰ ਬੋਤ ਖੁੱਲਰ ਨਾਮ ਤੇ ਨਈਆ ਦਾ ਮਤਲਬ ਵੀ ਨਾਈ ਵਰਣ ਵਿਚੋਂ ਭਗਤ ਸੈਣ ਜੀ ਦੇ ਵਰਣ ਚੋ ਸਨ।
ਤੁਲਸਾ ਬਹੁਰਾ ਮਿਲ ਸਿੱਖ ਚਾਰੇ,
ਭਾਈ ਤੁਲਸਾ ਤੇ ਭਾਈ ਬਹੁਰਾ ਜੀ ਇਹ ਚਾਰੇ ਸਿੱਖ,
ਸਤਿਗੁਰ ਰਾਮਦਾਸ ਕੇ ਦੁਆਰੇ,
ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿਚ ਆਏ।
ਆਏ ਪ੍ਰਵੇਸ਼ੇ ਦਰਸ਼ਨ ਪਾਇਓ,
ਗੁਰੂ ਸਾਹਿਬ ਦੇ ਦਰਸ਼ਨ ਕੀਤੇ,
ਕੀਨ ਬੰਦਨਾ ਸੀਸ ਨਿਵਾਇਓ,
ਚਰਨਾਂ ਤੇ ਪ੍ਰਣਾਮ ਕੀਤੀ ਵੰਦਨਾ ਕੀਤੀ ਸੀਸ ਨਵਾਇਆ।
ਜੁਗ ਕਰ ਜੋਰਤ ਅਰਜ਼ ਬਖਾਨੀ,
ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਭਾਈ ਤੁਲਸਾ ਜੀ ਹੋਣਾ ਨੇ,
ਇਹੋ ਉਪਦੇਸ਼ ਆਪਣਾ ਜਨ ਜਾਨੀ,
ਮਹਾਰਾਜ ਕਿਰਪਾ ਕਰੋ ਸਾਨੂੰ ਆਪਣਾ ਜਨ ਜਾਣ ਕੇ ਉਪਦੇਸ਼ ਬਖਸ਼ੋ।
ਰਹਿ ਗ੍ਰਸਤ ਮੈਂ ਕਹਿਓ ਕਮਾਵੈ,
ਮਹਾਰਾਜ ਅਸੀਂ ਗ੍ਰਸਤ ਵਿਚ ਰਹਿੰਦੇ ਹਾਂ ਤੇ ਤੁਹਾਡਾ ਕਹਿਆ ਕਮਾਵਾਂਗੇ।
ਇਸ ਤੇ ਹਮ ਸਿੱਖੀ ਪਦ ਪਾਵੈ,
ਇਹਦੇ ਨਾਲ ਸਾਨੂੰ ਵੀ ਗੁਰਸਿੱਖੀ ਦੀ ਪਦਵੀ ਪ੍ਰਾਪਤ ਹੋਵੇ।
ਬਸ ਹੈ ਆਵਾਸ ਉਦਾਸੀ ਪਾਏ,
ਘਰ ਚ ਰਹਿੰਦੇ ਹਾਂ ਤੇ ਉਪਰਾਮ ਹੋ ਕੇ ਰਹੀਏ ਐਸੀ ਅਵਸਥਾ ਬੜੇ।
ਦਿਨ ਪ੍ਰਤ ਉਰਤੇ ਮੋਹ ਮਿਟਾਏ,
ਦਿਨ ਪ੍ਰਤੀ ਦਿਨ ਹਿਰਦੇ ਚੋ ਮੋਹ ਨੂੰ ਮਿਟਾਈਏ।
ਗੁਰੂ ਰਾਮਦਾਸ ਉਪਕਾਰੀ,
ਧੰਨ ਗੁਰੂ ਰਾਮਦਾਸ ਸਾਹਿਬ ਜੋ ਹੈ ਨੀ ਪਰ ਉਪਕਾਰੀ ਤੇ ਉਪਕਾਰੀ ਕਰਨ ਆਏ ਨੇ।
ਬਾਣੀ ਕਰੁਣਾ ਥਾਨ ਉਚਾਰੀ,
ਕਿਰਪਾ ਦੇ ਘਰ ਵਿਚ ਆ ਕੇ ਸਤਿਗੁਰੂ ਜੀ ਬੋਲੇ।
ਇਸ ਦਿਨ ਘਰ ਕਾਜ ਸੁਧਾਰੇ,
ਮਹਾਰਾਜ ਜੀ ਕਹਿੰਦੇ ਜਿਵੇਂ ਰਾਤ ਦਿਨ ਆਪਣੇ ਘਰਾਂ ਦੇ ਕੰਮ ਕਰਦੇ ਹੋ, ਕਿਸੇ ਵੀ ਤਰ੍ਹਾਂ ਦਾ ਕਾਰਜ ਕਰਦੇ ਹੋ, ਕੋਈ ਦੁਕਾਨਦਾਰੀ ਕਰਦਾ, ਕੋਈ ਹਲ ਵਾਹੁੰਦਾ ਹੈ, ਕੋਈ ਮਾਲ ਡੰਗਰ ਸਾਂਭਦਾ, ਕੋਈ ਵਪਾਰ ਕਰਦਾ, ਕੋਈ ਦਸਤਗਿਰੀ ਦਾ ਕੰਮ ਕਰਦਾ, ਜਿਤਨੇ ਵੀ ਕਾਰ ਵਿਹਾਰ ਕਰਦੇ ਹੋ ਰਾਤ ਦਿਨ ਦੇ,
ਤਿਆਗ ਹੋ ਕਬ ਹੋ ਨਾ ਲਾਗੇ ਹੈ ਪਿਆਰੇ,
ਕਹਿੰਦੇ ਉਹ ਸਾਨੂੰ ਪਿਆਰੇ ਲੱਗਦੇ ਆ, ਛੱਡਦੇ ਤਾਂ ਨਹੀਂ ਆਪਾਂ, ਉਹ ਜਿਹੜਾ ਵੀ ਕੰਮ ਅਸੀਂ ਕਰਦੇ ਹਾਂ ਘਰ ਵਿੱਚ ਉਹ ਸਾਨੂੰ ਪਿਆਰਾ ਲੱਗਦਾ ਅਸੀਂ ਨਹੀਂ ਛੱਡਦੇ ਨਹੀਂ ਤਿਆਗਦੇ
ਤਥਾ ਪਿਆਰ ਧਾਰੋ ਗੁਰਬਾਣੀ
ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਗੁਰਬਾਣੀ ਨਾਲ ਵੀ ਪ੍ਰੇਮ ਧਾਰੋ ਜਿਵੇਂ ਪਤਾ ਵੀ ਹੁਣ ਜੇ ਦੁਕਾਨ ਤੇ ਨਾ ਗਏ ਤੇ ਪ੍ਰਸ਼ਾਦਾ ਕਿਵੇਂ ਛਕਾਂਗੇ ਨੌਕਰੀ ਨਾ ਕੀਤੀ ਤੇ ਕਿਵੇਂ ਚੱਲੇਗਾ ਪਰਿਵਾਰ ਕਰਨੇ ਆ ਨਾ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਗੁਰਬਾਣੀ ਨੀ ਤਿਆਗਣੀ ਗੁਰਬਾਣੀ ਨੂੰ ਹਿਰਦੇ ਚ ਵਸਾਉਣਾ ਪ੍ਰੇਮ ਨਾਲ
ਪਠਨ ਸੁਣਨ ਕੀ ਜਹਿਰੋ ਚਠਾਨੀ
ਰੁਚੀ ਸਹਿਤ ਗੁਰਬਾਣੀ ਨੂੰ ਪੜ੍ਹਨਾ ਤੇ ਗੁਰਬਾਣੀ ਨੂੰ ਸੁਣਨਾ ਹੈ
ਧਰਿਓ ਅਰਥ ਜੋ ਸ਼ਬਦ ਮਜਹਾਰਾ
ਜੋ ਗੁਰਬਾਣੀ ਚ ਅਰਥ ਕਹੇ ਨੇ ਉਹਨਾਂ ਨੂੰ ਸਮਝਣਾ ਹੈ
ਬਾਰ ਬਾਰ ਉਰ ਕਰੋ ਵਿਚਾਰਾ
ਬਾਰ ਬਾਰ ਹਿਰਦੇ ਚ ਵਿਚਾਰ ਕਰਨੀ ਹੈ ਗੁਰਬਾਣੀ ਦੇ ਅਰਥਾਂ ਦੀ
ਕਿਆ ਗੁਰ ਕਹੇ ਕਰੇ ਹਮ ਕਹਾ
ਤੇ ਵਿਚਾਰ ਇਹ ਕਰਨੀ ਵੀ ਗੁਰੂ ਸਾਹਿਬ ਕੀ ਕਹਿੰਦੇ ਨੇ ਤੇ ਅਸੀਂ ਸਾਡੀਆਂ ਕਰਤੂਤਾਂ ਕੀ ਨੇ ਇਹ ਵੀ ਨਾਲ ਨਾਲ ਵਿਚਾਰ ਕਰਨੀ ਹੈ ਗੁਰਬਾਣੀ ਦੀ ਕਿ ਗੁਰੂ ਪਾਤਸ਼ਾਹ ਕੀ ਕਹਿੰਦੇ ਆ ਬਾਣੀ ਦੁਆਰਾ ਤੇ ਸਾਡੀ ਕਰਤੂਤ ਕੀ ਹੈ ਅਸੀਂ ਕੀ ਕਰਦੇ ਹਾਂ
ਸਨੈ ਸਨੈ ਮੋਰੋਹ ਮਨ ਮਹਾ
ਸਹਿਜੇ ਸਹਿਜੇ ਮਨ ਨੂੰ ਮੋੜ ਕੇ ਗੁਰਬਾਣੀ ਦੇ ਆਸ਼ੇ ਮੁਤਾਬਕ ਲਿਆਉਣਾ
ਹਮ ਸਰੀਰ ਕੋ ਧਾਰੋ ਧਿਆਨ
ਪਾਤਸ਼ਾਹ ਕਹਿੰਦੇ ਸਾਡੇ ਸਵਰੂਪ ਦਾ ਧਿਆਨ ਧਾਰੋ
ਅੰਮ੍ਰਿਤ ਵੇਲਾ ਪੁੰਨ ਮਹਾ
ਅੰਮ੍ਰਿਤ ਵੇਲੇ ਦਾ ਤਾਂ ਪੁੰਨ ਹੀ ਬੜਾ ਵੱਡਾ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਅੰਮ੍ਰਿਤ ਵੇਲੇ ਉੱਠਣ ਵਰਗਾ ਪੁੰਨ ਹੈ ਹੀ ਕੋਈ ਨਹੀਂ
ਮਮ ਬਾਣੀ ਕੋ ਕਰੋ ਉਚਾਰਨ
ਔਰ ਇਸ਼ਨਾਨ ਪਾਨ ਕਰਕੇ ਮੇਰੀ ਬਾਣੀ ਦਾ ਪਾਠ ਕਰੋ ਬਾਣੀ ਪੜੋ ਬਾਣੀ ਸੁਣੋ
ਮਿਲ ਸਿੱਖਣ ਤੇ ਅਰਥ ਵਿਚਾਰਨ
ਔਰ ਗੁਰਸਿੱਖਾਂ ਨਾਲ ਮਿਲ ਕੇ ਗੁਰਬਾਣੀ ਦੇ ਅਰਥ ਕਰੋ ਅਰਥਾਂ ਦੀ ਵਿਚਾਰ ਕਰੋ
ਤੁਰੰਗ ਕੋ ਦੇਹੇ ਮਸਾਲਾ
ਜਿਵੇਂ ਘੋੜੇ ਨੂੰ ਮਸਾਲਾ ਦਿੱਤਾ ਜਾਂਦਾ ਨਾ ਮਸਾਲਾ ਨਾ ਦੇਈਏ ਘੋੜੇ ਦਾ ਸਰੀਰ ਜੁੜ ਜਾਂਦਾ ਹੈ ਬੈਵਾਦੀ ਹੋ ਜਾਂਦੀ ਹੈ ਘੋੜੇ ਦੇ ਸਰੀਰ ਵਿੱਚ ਬਹੁਤੀ ਉਹ ਤੁਰਨ ਫਿਰਨ ਤੋਂ ਅਜਾਈ ਹੋ ਜਾਂਦਾ ਤੇ ਉਹਦਾ ਹਾਜ਼ਮਾ ਸੈੱਟ ਕਰਨ ਵਾਸਤੇ ਉਹਦਾ ਸਰੀਰ ਠੀਕ ਰਿਹਾ ਉਹਨੂੰ ਮਸਾਲਾ ਦਿੱਤਾ ਜਾਂਦਾ ਘੋੜੇ ਨੂੰ
ਬਹੁਤ ਕਰਹਿ ਕਾਜਹਿ ਚਿਰ ਕਾਲਾ
ਜਦੋਂ ਮਸਾਲਾ ਦਿੰਦੇ ਤੇ ਉਹਦੇ ਮੂੰਹ ਚ ਨਾ ਮੁੜ ਕੇ ਲਗਾਮ ਪਾ ਦਿੰਦੇ ਹੈ ਵੀ ਉਹ ਜਗਾਲੀ ਜੀ ਕਰਦਾ ਰਹੇ ਤੇ ਮੂੰਹ ਵਿੱਚੋਂ ਰਾਲਾਂ ਜੀਆਂ ਉਹਦੇ ਜਿਹੜੇ ਬੈ ਦੀਆਂ ਹੁੰਦੀਆਂ ਉਹ ਨਿਕਲੀ ਜਾਣ ਤੇ ਘੋੜਾ ਨਰੋਆ ਹੋ ਜਾਏ ਘੋੜੇ ਦੇ ਮੂੰਹ ਵਿੱਚ ਬਾਅਦ ਵਿੱਚ ਕਾਜਾ ਪਾ ਦਿੱਤਾ ਜਾਂਦਾ ਕਾਜਾ ਕਹਿੰਦੇ ਲਗਾਮ ਨੂੰ ਮਸਾਲਾ ਬਣਾਇਆ ਜਾਂਦਾ ਅੱਜ ਕੱਲ ਤਾਂ ਹੁਣ ਬਣੇ ਬਣਾਏ ਆਉਂਦੇ ਆਮ ਕਰਕੇ ਕੁਆਰ ਕੰਦਲ ਲਸਣ ਆਦਿਕ ਪਾ ਕੇ ਚੰਗੀਆਂ ਮਿਰਚਾਂ ਵਗੈਰਾ ਪਾ ਕੇ ਫਿਰ ਘੋੜੇ ਨੂੰ ਮਸਾਲਾ ਦਿੱਤਾ ਜਾਂਦਾ ਕਾਜਾ ਪਾ ਕੇ ਉਹਦੀ ਜੀਭ ਦੱਬ ਛੱਡਣੀ ਸਹਿਜੇ ਕਰਕੇ ਮੂੰਹ ਚ ਦੇ ਕੇ ਹੌਲੀ ਹੌਲੀ ਕਰਕੇ ਗੋਲੀ ਵੱਟ ਕੇ ਅੰਦਰ ਤੋ ਫਿਰ ਘੰਟਾ ਦੋ ਘੰਟੇ ਉਹਨੂੰ ਪਾਣੀ ਨੀ ਦਿੰਦੇ ਪੀਣ ਨੂੰ ਮੂੰਹ ਚ ਕਾਜਾ ਹੀ ਪਾ ਕੇ ਰੱਖਦੇ ਹਾਂਜੀ
ਤਬ ਹੈ ਰੋਗੀ ਹੋਏ ਨਿਰੋਵਾ
ਕਹਿੰਦੇ ਜੇ ਘੋੜਾ ਰੋਗੀ ਹੋਵੇ ਤੇ ਮਸਾਲਾ ਦੇਣ ਤੋਂ ਬਾਅਦ ਉਹ ਨਿਰੋਗ ਹੋ ਜਾਂਦਾ ਹੈ
ਸਭ ਸਰੀਰ ਕੀ ਵਿਆਧੀ ਖੋਵਾ
ਉਹਦੇ ਸਰੀਰ ਦੀ ਜਿੰਨੀ ਬੈਵਾਦੀ ਹੁੰਦੀ ਆ ਦੂਰ ਹੋ ਜਾਂਦੀ ਹੈ
ਤਿਮ ਸਤਿਗੁਰ ਕੋ ਕਰਵੇ ਧਿਆਨ
ਕਹਿੰਦੇ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦਾ ਧਿਆਨ ਕਰਨਾ ਸਤਿਗੁਰਾਂ ਦਾ ਧਿਆਨ ਕਰਨਾ
ਹਿਰਦੇ ਧਾਰਨ ਪ੍ਰੇਮ ਮਹਾਨ
ਔਰ ਪ੍ਰੇਮ ਹਿਰਦੇ ਚ ਧਾਰਨ ਕਰਨਾ
ਸਿਮਰਹਿ ਵਾਹਿਗੁਰੂ ਸਤਨਾਮੋ
ਗੁਰੂ ਸਾਹਿਬ ਦਾ ਧਿਆਨ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਵਾਹਿਗੁਰੂ 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 ਜਪਣਾ
ਸਭ ਨਾ ਸਹਿ ਹਉਮੈ ਵੱਡ ਆਮੂ
ਕਹਿੰਦੇ ਹਉਮੈ ਦਾ ਵੱਡਾ ਰੋਗ ਤਾਂ ਨਸੇਗਾ ਨਿਰਵਿਰਤ ਹੋਵੇਗਾ
ਮਨ ਤੁਰੰਗ ਬੜ ਸੁਧਤਾ ਪਾਵੇ
ਕਹਿੰਦੇ ਮਨ ਰੂਪੀ ਘੋੜਾ ਆ ਇਹਦੇ ਮੂੰਹ ਚ ਗੁਰੂ ਦੇ ਸ਼ਬਦ ਦਾ ਕਾਜਾ ਪਾਉਣਾ ਹੈ ਜਿਹਦੇ ਨਾਲ ਫਿਰ ਇਹ ਸ਼ੁੱਧ ਸਵਰੂਪ ਨੂੰ ਪ੍ਰਾਪਤ ਹੋਵੇਗਾ
ਅਨੁਸਾਰੀ ਹੋਏ ਥਿਰ ਤਾਵੇ
ਫਿਰ ਸਤਿਗੁਰਾਂ ਦੇ ਅਨੁਸਾਰੀ ਹੋ ਕੇ ਟਿਕ ਜਾਏਗਾ
ਪਾਇਨ ਵਿਚਰਤ ਸਿਮਰੋ ਨਾਮੂ
ਕਹਿੰਦੇ ਪੈਰਾਂ ਨਾਲ ਟੁਰਦਿਆਂ ਟੁਰਦਿਆਂ ਵੀ ਵਾਹਿਗੁਰੂ 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 ਸਿਮਰੋ
ਹੱਥਨ ਕਰੋ ਕਾਜ ਸਭ ਧਾਮੂ
ਹੱਥਾਂ ਨਾਲ ਕੰਮ ਕਾਰ ਕਰਦੇ ਹੋ ਸਾਰੇ ਘਰ ਦੇ ਤੇ ਰਸਨਾ ਨਾਲ ਜਪੀ ਜਾਇਆ ਕਰੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਉਠਤ ਬੈਠਤ ਜਾਗਤ ਸੋਵਤ
ਉੱਠਦਿਆਂ ਬਹਿੰਦਿਆਂ ਜਾਗਦਿਆਂ ਜਦੋਂ ਸੌ ਗਏ ਉਹ ਸੇਜਾ ਤੇ ਪੈ ਗਏ ਜਦੋਂ ਤੱਕ ਨੀਂਦ ਨਹੀਂ ਆਉਂਦੀ ਉਦੋਂ ਤੱਕ ਵੀ ਵਾਹਿਗੁਰੂ 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 ਦਾ ਭਜਨ ਕਰੋ
ਸੁਣਤੇ ਸ਼ਰਵਣ ਬਿਲੋਚਨ ਜੋਵਤ
ਔਰ ਕੁਝ ਵੇਖ ਰਹੇ ਹੋ ਜਾਂ ਸੁਣ ਰਹੇ ਹੋ ਤਾਂ ਵੀ ਸ਼ਬਦ ਦਾ ਜਾਪ ਜਪੋ
ਹਿਰਦਾ ਧਰੋ ਸਤਿਗੁਰ ਕੇ ਸੰਗ
ਆਪਣਾ ਮਨ ਗੁਰੂ ਸਾਹਿਬ ਦੇ ਚਰਨਾਂ ਨਾਲ ਰੱਖਣਾ ਸਰੀਰ ਨਾਲ ਤੁਸੀਂ ਕੁਝ ਵੀ ਕਰ ਰਹੇ ਹੋ ਸੁਰਤ ਜਿਹੜੀ ਆ ਤੁਹਾਡੀ ਪ੍ਰਭੂ ਚਰਨਾਂ ਚ ਜੁੜੀ ਰਹੇ
ਪ੍ਰਕਿਰਿਆ ਕਰੀਏ ਸਭ ਅੰਗ
ਸਰੀਰ ਦੇ ਬਾਕੀ ਅੰਗ ਬਾਕੀ ਕਿਰਿਆਵਾਂ ਕਰਦੇ ਰਹਿਣ ਮਨ ਗੁਰੂ ਚਰਨਾਂ ਨਾਲ ਜੁੜਿਆ ਰਹੇ
ਜਿਮ ਸਿਰ ਘੱਟ ਬਹੁ ਬਾਤ ਬਨਾਵਤ
ਉਦਾਹਰਣ ਦਿੰਦੇ ਜਿਵੇਂ ਮਾਈਆਂ ਨੇ ਘੜੇ ਚੁੱਕੇ ਹੁੰਦੇ ਆ ਪਾਣੀ ਵਾਲੇ ਸਿਰ ਦੇ ਉੱਤੇ दो तीन घड़े कठे भी रख के चुक लेंदिया, राह विच दो चार स्त्रियां नालों गल्लां करदिया आउंदिया,
हाथ हलावत मार्ग जावत,
राह च तुरियां आउंदिया हाथ भी लाउंदिया हन,
तौ कटे सो मन है जुड़ियो,
पर उन्हां दा मन उस घड़े नाल जुड़िया हुंदा, मजाल है घड़ा डिगण दे देण,
किरहै ना डोल लहरहै सो धरियो,
ओह अडोल रहिंदा सिर ते पानी दा घड़ा वी डिगदा नहीं, उन्हां दा मन उत्थे लगा, गल्लां करी जांदिया सज्जे खब्बे, पर मन उन्हां दा उत्थे जुड़िया होया घड़े नाल,
ब्रित निश्चल कर सुख पावो,
ये ता शरीर नल कुछ करी जो मन नू निश्चल करके गुर शब्द नल जोड़ो,
अंतकाल कैवल होए जावो,
अंतकाल कैवल मुक्ति नू प्राप्त होवोगे गुर सिखो,
श्री गुरु रामदास उपदेश,
धन श्री गुरु रामदास साहब जी दा ए पवित्र उपदेश,
चारों सिख कमाए हमेश,
चारों गुर सिखा ने हमेशा लई कमाया,
सेवत रहे सो जावद जीवत,
जन्ना चर जीव दे रहे उन्ना चर गुर शब्द दी कमाई कीती,
अंत समीपी गुर के थीवत,
और अंत नू गुरु साहब जी दे समीप होके गुरु की निकटवर्ती मुक्ति दा आनंद प्राप्त कीता। सतगुरु गुरु रामदास साहब जी ने जो पावन उपदेश गुरसिखां प्रथाए उचारण कीते हन, इत्थे सिखां दी भगत माला संपन्न हुई है। गुरु पातशाह जी दा पावन जस कथन करदिआं होईआं फुल्लां चुक्कां दी खेमा, वाहे गुरु वाहे गुरु वाहे गुरु। वाहे गुरु वाहे गुरु वाहे गुरु वाहे गुरु। वाहे गुरु वाहे गुरु वाहे गुरु वाहे गुरु। वाहे गुरु वाहे गुरु वाहे गुरु वाहे गुरु। हे अच्युत हे पार ब्रह्म, हे पूरन हे सर्वम,
दुख पंजन गुण तास,
हे संगी हे निरंकार,
हे निर्गुण सब टेक,
हे गोबिंद हे गुण निदान,
जाकै सदा विवेक,
पर हर हरे
है पी हो बनहार,
हे संत कै सदा संग,
दे धाराया धार,
ठाकुर हो दास रो,
निर्गुण गुण नहीं कोए,
नानक दीजै नाम दा,
राखो ही है परोए,
प्रभ शरणागति
कृपा निद दयाल,
एक अखर हर मन बस्त,
नानक होत निहाल,
नाम जहाज है
चढ़े सो उतरे पार,
जो शरदा कर सेवंदे
गुर पार उतारन हार,
गुरु नाम जहाज है
चढ़े सो उतरे पार,
जो शरदा कर सेवंदे
गुर पार उतारन हार।
वाहे गुरु जी का खालसा, वाहे गुरु जी की फतेह।